ਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ। ਦਸ ਪਾਤਸ਼ਾਹੀਆਂ ਦੀ ਜਾਗਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਚਰਨਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਤੀਸਰੇ ਪਾਤਸ਼ਾਹ ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਮਨਾ ਰਹੇ। ਅੱਜ ਦੇ ਦਿਨ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਕਾਸ਼ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਬਾਸਰ ਕੇ ਬਾਬਾ ਤੇਜ ਭਾਨ ਜੀ ਪਿਤਾ ਔਰ ਮਾਤਾ ਲਕਸ਼ਮੀ ਜੀ ਦੀ ਕੁੱਖ ਤੋਂ ਸੰਨ 1479 ਈਸਵੀ ਨੂੰ, ਕਈ ਵਿਦਵਾਨਾਂ ਨੇ 1469 ਈਸਵੀ ਵੀ ਲਿਖਿਆ ਹੈ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰਕਾਸ਼ ਧਾਰਨ ਕੀਤਾ। ਬਚਪਨ ਤੋਂ ਹੀ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ ਸੁਭਾਅ ਸੰਤ ਸੇਵੀ ਹੈ। ਗੁਰੂ ਘਰ ਆਉਣ ਤੋਂ ਪਹਿਲਾਂ ਗੰਗਾ ਦੇ ਪੁਜਾਰੀ ਸਨ। ਹਰ 6 ਮਹੀਨਿਆਂ ਬਾਅਦ ਜਾਂ ਸਾਲ ਬਾਅਦ ਹਰਿਦੁਆਰ ਜਾ ਕੇ ਗੰਗਾ ਦਾ ਇਸ਼ਨਾਨ ਕਰਦੇ ਸਨ। ਇੱਕ ਦਿਨ ਇੱਕ ਸੰਨਿਆਸੀ ਦਾ ਮੇਲ ਹੋਇਆ, ਉਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਿਆ, ਤੁਹਾਡੇ ਗੁਰੂ ਕੌਣ ਨੇ? ਤੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਅੱਗੋਂ ਜਵਾਬ ਦਿੱਤਾ, ਮੈਂ ਹਾਲੇ ਗੁਰੂ ਦੀ ਭਾਲ ਕਰ ਰਿਹਾ। ਇਹ ਸੁਣਦਿਆਂ ਸਾਰ ਸੰਨਿਆਸੀ ਗੁਰੂ ਅਮਰਦਾਸ ਸਾਹਿਬ ਕੋਲ ਉੱਠ ਕੇ ਚਲਾ ਗਿਆ, ਇਹ ਕਹਿ ਕੇ ਮੇਰੇ ਜਨਮਾਂ ਦਾ ਜਿੰਨਾ ਤਪ ਸੀ ਉਹ ਤੁਹਾਡੇ ਹੱਥ ਦਾ ਪ੍ਰਸ਼ਾਦਾ ਛੱਕ ਕੇ ਤੁਹਾਡੀ ਸੰਗਤ ਕਰਕੇ ਭ੍ਰਸ਼ਟ ਹੋ ਗਿਆ, ਕਿਉਂਕਿ ਤੁਸੀਂ ਨਗੋਰੇ ਹੋ। ਇਹ ਬੋਲ ਗੁਰੂ ਅਮਰਦਾਸ ਸਾਹਿਬ ਦੇ ਹਿਰਦੇ ਨੂੰ ਵੱਜਾ ਕਿ ਮੈਂ ਹਾਲੇ ਨਗੋਰਾ ਹਾਂ। ਬੜੇ ਵਿਰਾਗ ਦੇ ਵਿੱਚ ਪਛੋਤਾਵਾ ਕਰਦਿਆਂ ਰਾਤ ਬਤੀਤ ਹੋਈ ਹੈ, ਦਿਨ ਵੀ ਬੜੇ ਵਿਰਾਗ ਦੇ ਵਿੱਚ ਇਸੇ ਚਿੰਤਾ ਚ ਬਤੀਤ ਹੋਇਆ ਕਿ ਨਾ ਭੋਜਨ ਛਕਦੇ ਨੇ ਨਾ ਜਲ ਛਕਦੇ ਨੇ। ਇੱਕ ਰਾਤ ਅੰਮ੍ਰਿਤ ਵੇਲੇ ਬੀਬੀ ਅਮਰੋ ਦੇ ਮੁਖੋਂ ਗੁਰਬਾਣੀ ਦੇ ਸ਼ਬਦ ਸੁਣੇ ਨੇ। ਸੁਣਦਿਆਂ ਸਾਰ ਗੁਰਬਾਣੀ ਦਾ ਅਸਰ ਮਨ ਤੇ ਹੋਇਆ। ਆਪਣੀ ਨੂੰਹ ਰਾਣੀ ਬੀਬੀ ਅਮਰੋ ਨੂੰ ਪੁੱਛਿਆ, ਇਹ ਕਿਨ੍ਹਾਂ ਦੀ ਬਾਣੀ ਹੈ? ਉਹਨੇ ਦੱਸਿਆ, ਇਹ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਹੈ, ਪਰ ਗੁਰੂ ਨਾਨਕ ਸਾਹਿਬ ਇਸ ਵੇਲੇ ਸੱਚਖੰਡ ਚਲੇ ਗਏ ਨੇ, ਉਨ੍ਹਾਂ ਦੀ ਜਗ੍ਹਾ ਤੇ ਮੇਰੇ ਪਿਤਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਨੇ, ਖਡੂਰ ਸਾਹਿਬ ਦੀ ਧਰਤੀ ਤੇ ਨੇ, ਮੈਨੂੰ ਵੀ ਲੈ ਚੱਲ। ਗੁਰੂ ਅਮਰਦਾਸ ਸਾਹਿਬ ਨੇ ਇੱਦਾਂ ਬੇਨਤੀ ਕੀਤੀ। ਬੀਬੀ ਅਮਰੋ ਸਤਿਗੁਰਾਂ ਨੂੰ ਨਾਲ ਲੈ ਕੇ ਖਡੂਰ ਸਾਹਿਬ ਪਹੁੰਚੀ ਹੈ। ਇਹੋ ਜੀ ਸੇਵਾ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਜੁੜੇ। ਇੱਕ ਸਾਲ, ਦੋ ਸਾਲ, ਤਿੰਨ ਸਾਲ, 12 ਸਾਲ ਜੀਵਨ ਦੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ ਹੀ ਬੀਤ ਗਏ। ਇੱਕ ਸਾਲ ਪਿੱਛੋਂ ਗੁਰੂ ਅੰਗਦ ਸਾਹਿਬ ਜੀ ਇੱਕ ਸਿਰੇ ਪਾਓ ਦਿੰਦੇ, ਉਹ ਸੀਸ ਤੇ ਬੰਨ ਲੈਂਦੇ, ਮੁੜ ਕੇ ਫੇਰ ਸੇਵਾ ਵਿੱਚ ਹੀ ਜੁੜ ਜਾਂਦੇ ਹਨ। 12 ਸਾਲਾਂ ਦੀ ਪ੍ਰੀਖਿਆ ਲੈਣ ਤੋਂ ਬਾਅਦ ਧੰਨ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਨੂੰ ਗਲ ਨਾਲ ਲਾ ਕੇ 12 ਵਰਦਾਨ ਦਿੱਤੇ ਕਿ ਤੁਸੀਂ ਨਿਥਾਵਿਆਂ ਦੇ ਥਾਂ ਹੋ, ਤੁਸੀਂ ਨਿਤਰਿਆਂ ਦੀ ਧਿਰ ਹੋ, ਤੁਸੀਂ ਨਤੀਜਿਆਂ ਦੀ ਚੀਜ਼ ਹੋ, ਤੁਸੀਂ ਨਜੋਰਿਆਂ ਦਾ ਜੋਰ ਹੋ, ਨਟੇਕਿਆਂ ਦੀ ਟੇਕ ਹੋ, ਨਿਆਸਰਿਆਂ ਦੇ ਆਸਰੇ ਹੋ, ਨਪੀਰਾਂ ਦੇ ਪੀਰ ਹੋ। ਇਹ 12 ਵਾਰ ਦੇਖ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਔਰ 22 ਸਾਲ ਸ੍ਰੀ ਗੋਇੰਦਵਾਲ ਸਾਹਿਬ ਚ ਰਹਿ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਸਿੱਖੀ ਦਾ ਬਹੁਤ ਵੱਡਾ ਭਾਰੀ ਪ੍ਰਚਾਰ ਕੀਤਾ ਔਰ ਸ੍ਰੀ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਬਣਾਇਆ। 22 ਮੰਜੀਆਂ ਪ੍ਰਚਾਰਕਾਂ ਦੀਆਂ ਥਾਪ ਕੇ ਉਸ ਵੇਲੇ ਹਿੰਦੁਸਤਾਨ ਦੇ 22 ਸੂਬੇ ਸਨ। ਉਨ੍ਹਾਂ 22 ਸੂਬਿਆਂ ਚ 22 ਪ੍ਰਚਾਰਕਾਂ ਨੂੰ ਭੇਜ ਕੇ ਗੁਰੂ ਘਰ ਦਾ ਪ੍ਰਚਾਰ ਕੀਤਾ। ਪਹਿਲੇ ਪੰਗਤ ਪਾਛੇ ਸੰਗਤ ਦੀ ਮਰਿਆਦਾ ਗੁਰੂ ਘਰ ਵਿਚ ਚਲਾਈ। ਐਸੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਅੱਜ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜਾ। ਸਰਬੱਤ ਮਾਈ ਭਾਈ ਨੂੰ, ਸਰਬੱਤ ਸੰਗਤਾਂ ਨੂੰ ਵਧਾਈਆਂ। ਲੜੀਵਾਰ ਕਥਾ ਆਪ ਜੀ ਸਰਵਣ ਕਰ ਰਹੇ ਹੋ। ਭਾਈ ਸਾਹਿਬ ਭਾਈ ਵਿਧੀ ਚੰਦ ਜੀ ਆਪਣੀ ਜੀਵਨ ਕਥਾ ਮਾਤਾ ਨਾਨਕੀ ਜੀ, ਮਾਤਾ ਮਰਵਾਈ ਜੀ ਹੋਣਾ ਨੂੰ ਸੁਣਾ ਰਹੇ ਨੇ ਕਿ ਗੁਰੂ ਘਰ ਵਿਚ ਆਉਣ ਤੋਂ ਪਹਿਲਾਂ ਮੇਰਾ ਪਿਛਲਾ ਜਨਮ ਚੋਰ ਦਾ ਸੀ। ਮੈਂ ਚੋਰੀਆਂ ਕਰਦਾ ਸੀ, ਮੱਝਾਂ ਚੋਰੀ ਕਰਕੇ ਇਕ ਨਗਰ ਚੋਂ ਨਿਕਲਿਆ। ਪਿੰਡ ਵਾਲੇ ਲੋਕ ਪਿੱਛੇ ਲੱਗ ਗਏ। ਇਕ ਤਲਾਬ ਦੇ ਵਿਚ ਮੱਝਾਂ ਸਾਰੀਆਂ ਵਾੜ ਕੇ ਲਾਗੇ ਇਕ ਗੁਰਸਿੱਖ ਭਾਈ ਅਦਲੀ ਜੀ ਬੈਠੇ ਸਨ। ਉਨ੍ਹਾਂ ਦੀ ਸ਼ਰਨ ਚ ਪੈ ਕੇ ਬੇਨਤੀ ਕੀਤੀ, ਮੈਨੂੰ ਬਚਾਓ। ਭਾਈ ਅਦਲੀ ਨੇ ਆਖਿਆ, ਤੂੰ ਗੁਰੂ ਅਰਜਨ ਸਾਹਿਬ ਨੂੰ ਅਰਦਾਸ ਕਰ, ਉਹੀ ਤੇਰੀ ਪੈਜ ਰੱਖਣਗੇ। ਤੇ ਮੈਂ ਗੁਰੂ ਅਰਜਨ ਸਾਹਿਬ ਦੀ ਅਰਾਧਨਾ ਕੀਤੀ, ਮਹਾਰਾਜ ਮੇਰੀ ਪੈਜ ਰੱਖ ਲੋ। ਇੰਨੇ ਨੂੰ ਨਗਰ ਵਾਸੀ ਆਏ, ਭਾਈ ਅਦਲੀ ਨੂੰ ਪੁੱਛਿਆ ਕਿ ਸਾਡੀਆਂ ਮੱਝਾਂ ਵੇਖੀਆਂ ਹੋਣ। ਭਾਈ ਅਦਲੀ ਨੇ ਇਸ਼ਾਰਾ ਕੀਤਾ, ਜਿਹੜੀਆਂ ਸਾਹਮਣੇ ਤਲਾਬ ਚ ਮੱਝਾਂ ਨੇ ਇਹੀ ਵੇਖੀਆਂ ਨੇ, ਵੇਖ ਲੋ। ਇਹੋ ਜਿਹੀ ਗੁਰੂ ਸਾਹਿਬ ਦੀ ਕਲਾ ਵਰਤੀ ਕਿ ਸਰੋਵਰ ਦੇ ਵਿਚ, ਤਲਾਬ ਦੇ ਵਿਚ ਜਿਹੜੀਆਂ ਮੱਝਾਂ ਸਨ, ਉਹ ਹੈਣ ਤਾਂ ਕਾਲੀਆਂ ਸਨ ਪਰ ਇਹਨਾਂ ਨੂੰ ਬੂਰੀਆਂ ਨਜ਼ਰ ਆਈਆਂ। ਕਹਿਣ ਲੱਗੇ, ਜੀ ਇਹ ਮੱਝਾਂ ਨੀ ਸਾਡੀਆਂ, ਤਾਂ ਕਾਲੀਆਂ ਮੱਝਾਂ ਹਨ। ਉਹ ਇੱਥੋਂ ਇਹ ਵਾਪਸ ਚਲੇ ਗਏ। ਭਾਈ ਬਿਧੀ ਚੰਦ ਜੀ ਨੂੰ ਭਾਈ ਅਦਲੀ ਜੀ ਕਹਿਣ ਲੱਗੇ, ਦੇਖਿਆ ਭਾਈ ਬਿਧੀ ਚੰਦ, ਇਹ ਆ ਗੁਰੂ ਦੀ ਪ੍ਰਤਾਪ ਦੀ ਕਲਾ ਕਿ ਜਿਨ੍ਹਾਂ ਦੀ ਅਰਾਧਨਾ ਕੀਤੀ ਤੇ ਤਤ ਛਿਨ ਤਾਤ ਕਾਲ ਉਨ੍ਹਾਂ ਨੇ ਆ ਕੇ ਤੇਰੀ ਸਹਾਇਤਾ ਕੀਤੀ ਹੈ, ਮਦਦ ਕੀਤੀ ਹੈ। ਉਨ੍ਹਾਂ ਤੋਂ ਬਿਨਾਂ ਹੋਰ ਕੋਈ ਨਹੀਂ ਹੈ, ਉਨ੍ਹਾਂ ਦੀ ਸ਼ਰਨ ਚ ਪੈਣਾ ਕਰੋ। ਭਾਈ ਅਦਲੀ ਜੀ ਨੂੰ ਇਨ੍ਹਾਂ ਨੇ ਬੇਨਤੀ ਕੀਤੀ, ਮਹਾਰਾਜ ਐਸੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਮੈਨੂੰ ਕਰਾਓ। ਤੋ ਭਾਈ ਅਦਲੀ ਜੀ ਉਸ ਵੇਲੇ ਭਾਈ ਬਿਧੀ ਚੰਦ ਨੂੰ ਨਾਲ ਲੈ ਕੇ ਦਰਬਾਰ ਸਾਹਿਬ ਆ ਰਹੇ ਨੇ। ਆਓ, ਮਨ ਬਿਰਤੀਆਂ ਇਕਾਗਰ ਕਰਕੇ ਇਸ ਤੋਂ ਅਗਲੇਰੀ ਕਥਾ ਦਾ ਪ੍ਰਸੰਗ ਸਰਵਣ ਕਰੀਏ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਮੇ ਤਾਖੀਏ ਜੀ। ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ।
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ। ਦੋਇਰਾ ਕਰ ਦਿਲੀ ਸੰਗ ਮੈਂ ਗੁਰਮੈ ਮਾਉਰਦਾਰ।
ਭਾਈ ਅਦਲੀ ਜੀ ਉਨ੍ਹਾਂ ਨੇ ਬਾਬਾ ਬਿਧੀ ਚੰਦ ਜੀ ਨੂੰ ਆਪਣੇ ਨਾਲ ਲਿਆ ਔਰ ਭਾਈ ਬਿਧੀ ਚੰਦ ਜੀ ਨੂੰ ਆਪਣੇ ਨਾਲ ਲੈ ਕੇ ਚੱਲ ਪਏ, ਜਿਨ੍ਹਾਂ ਨੇ ਆਪਣੇ ਹਿਰਦੇ ਵਿਚ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਭਾਰੀ ਮਹਿਮਾ ਹਿਰਦੇ ਚ ਧਾਰਨ ਕੀਤੀ ਹੋਈ ਹੈ।
ਅਮਿਤਾਲ ਪਹੁੰਚਤ ਬਏ ਜਾਗੇ ਭਾਗ ਉਦਾਰ।
ਬਿਧੀ ਚੰਦ ਜੀ ਇਹ ਕਥਾ ਸੁਣਾ ਰਹੇ ਨੇ, ਕਹਿੰਦੇ ਮਾਤਾ ਜੀ ਏਦਾਂ ਅਸੀਂ ਚਲਦੇ ਚਲਦੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ। ਮੇਰੇ ਕੋਈ ਪੂਰਵਲੇ ਜਨਮਾਂ ਦੇ ਭਾਗ ਸਨ, ਜਾਗ ਪਏ, ਜਿਨ੍ਹਾਂ ਦੇ ਜਾਗਿਆਂ ਸਦਕਾ ਮੈਨੂੰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਦਰਬਾਰ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਹੋਏ।
ਨਿਸ਼ਾਨੀ ਛੰਦ ਆਗੇ ਸ੍ਰੀ ਅਰਜਨ ਗੁਰੂ ਫਿਰ ਸਭਾ ਸੁਆਏ।
ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਦਰਬਾਰ ਚ ਪਹੁੰਚਿਆ ਤੇ ਅੱਗੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਰਬਾਰ ਸਜਾ ਕੇ ਬੈਠੇ ਹੋਏ ਸਨ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਸਭਾ ਵਿਚ ਦਰਸ਼ਨ ਦੇ ਰਹੇ ਸਨ।
ਜਨ ਮੈਂ ਮਾਸੁਰ ਬਿੰਦ ਮੈਂ ਉਪਦੇਸ਼ ਅਲਾਏ।
ਏਦਾਂ ਲੱਗਦਾ ਸੀ ਕਿ ਜਿਵੇਂ ਦੇਵਤਿਆਂ ਦੀ ਸਭਾ ਵਿਚ ਬ੍ਰਹਮਾ ਜੀ ਬੈਠੇ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ। ਇਦਾਂ ਸਿੱਖਾਂ ਦੀ ਸਭਾ ਵਿਚ ਬੈਠੇ ਹਾਂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜਗਤ ਨਾਥ ਸਾਰਿਆਂ ਨੂੰ ਉਪਦੇਸ਼ ਦੇ ਰਹੇ ਹਨ।
ਹਰੀ ਉਪਾਹਿਨ ਅਗਰ ਕੁਛ ਗੈ ਪਵ ਹਰ ਬਿੰਦਾ
ਗੁਰਕ ਭੇਟਾਵਾਂ ਲੈ ਕੇ ਆਏ ਸਨ ਭਾਈ ਅਦਲੀ ਜੀ, ਭਾਈ ਬਿਧੀ ਚੰਦ ਜੀ। ਉਹ ਭੇਟਾਵਾਂ ਸਤਿਗੁਰਾਂ ਦੇ ਚਰਨਾਂ ਵਿਚ ਰੱਖੀਆਂ ਨੇ ਔਰ ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨਾਂ ਤੇ ਵੰਦਨਾ ਕੀਤੀ ਹੈ।
ਟਿਕ ਬੈਠਿਓ ਕਰ ਜੋੜ ਕੇ ਟਿਕ ਦਰਸ ਬਿਲੰਦਾ
ਸਤਿਗੁਰਾਂ ਦੇ ਵਿਸ਼ਾਲ ਦਰਸ਼ਨ ਕਰਕੇ ਮਹਾਰਾਜ ਜੀ ਦੇ ਦਰਾਰ ਪਰਸ ਕੇ ਭਾਈ ਬਿਧੀ ਚੰਦ ਜੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿਚ ਸਤਿਗੁਰਾਂ ਦੇ ਬਿਲਕੁਲ ਨੇੜੇ ਨਜ਼ਦੀਕ ਬੈਠ ਗਏ।
ਅਗਲੀ ਨੇ ਸਭ ਵਾਰਤਾ ਗੁਰਨਿਕਟ ਸੁਣਾਈ
ਭਾਈ ਅਦਲੀ ਨੇ ਭਾਈ ਬਿਧੀ ਚੰਦ ਦੀ ਸਾਰੀ ਵਾਰਤਾ ਸਤਿਗੁਰਾਂ ਨੂੰ ਸਰਵਣ ਕਰਾਈ। ਜਿਵੇਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹਦੀ ਪੈਜ ਰੱਖੀ ਹੈ, ਭਾਈ ਬਿਧੀ ਚੰਦ ਜੀ ਜਿਵੇਂ ਮੱਝਾਂ ਚੋਰੀ ਕਰਕੇ ਲਿਆਏ ਸਨ, ਉਹ ਸਾਰਾ ਪ੍ਰਸੰਗ ਭਾਈ ਅਦਲੀ ਨੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੂੰ ਸੁਣਾਇਆ ਭਾਈ ਬਿਧੀ ਚੰਦ ਬਾਰੇ।
ਆਇਓ ਅਬ ਸਿੱਖ ਹੁਣ ਕੋ ਰਾਵਰ ਚਿਰਨਾਈ
ਭਾਈ ਅਦਲੀ ਨੇ ਬੇਨਤੀ ਕੀਤੀ, ਆਖਿਆ ਹੇ ਜਗਤ ਨਾਥ ਸਤਿਗੁਰੂ, ਹੁਣੇ ਭਾਈ ਬਿਧੀ ਚੰਦ ਜੀ ਤੁਹਾਡੀ ਸ਼ਰਨ ਵਿਚ ਆਏ ਹਨ, ਇਹ ਤੁਹਾਡੇ ਚਰਨਾਂ ਦੀ ਸਿੱਖੀ ਧਾਰਨ ਕਰਨਾ ਚਾਹੁੰਦੇ ਨੇ। ਮਹਾਰਾਜ ਆਪ ਜੀ ਦੇ ਚਰਨਾਂ ਦੀ ਪੌਲ ਲੈ ਕੇ ਚਰਨ ਪੌਲ ਛੱਕ ਕੇ ਆਪ ਜੀ ਦੇ ਸਿੱਖ ਬਣਨਾ ਚਾਹੁੰਦੇ ਹਨ।
ਰੱਖੇ ਤਦੀਰਕ ਜਾਣ ਕਰ ਜੁਗ ਲੋਕ ਮਜਾਰਾ
ਮਹਾਰਾਜ ਤੁਹਾਨੂੰ ਵੱਡਾ ਰੱਖਿਅਕ ਜਾਣ ਕੇ ਕਿ ਤੁਸੀਂ ਦੋਵਾਂ ਲੋਕਾਂ ਦੇ ਵਿਚ ਆਪਣੇ ਸਿੱਖਾਂ ਦੀ ਰੱਖਿਆ ਕਰਦੇ ਹੋ। ਤੁਹਾਡੀ ਪ੍ਰਤੱਖ ਕਲਾ ਇਹਨਾਂ ਨੇ ਵੇਖੀ ਹੈ ਕਿ ਕਿਵੇਂ ਤੁਸੀਂ ਉਹਨਾਂ ਪਿੰਡ ਦੀ ਧਾੜ ਤੋਂ ਲੋਕਾਂ ਤੋਂ ਇਹਨਾਂ ਦੀ ਰੱਖਿਆ ਕੀਤੀ ਹੈ। ਉਹ ਕਾਲੇ ਰੰਗ ਦੀਆਂ ਮੱਝਾਂ ਉਹਨਾਂ ਨੂੰ ਬੂਰੀਆਂ ਨਜ਼ਰ ਆਈਆਂ, ਇਹੋ ਜਿਹੀ ਤੁਹਾਡੀ ਕਲਾ ਵਰਤੀ ਹੈ ਉੱਥੇ। ਇਸ ਕਰਕੇ ਮਹਾਰਾਜ ਤੁਹਾਨੂੰ ਦੋਵਾਂ ਲੋਕਾਂ ਦਾ ਵੱਡਾ ਰੱਖਿਅਕ ਜਾਣ ਕੇ ਇਹ ਤੁਹਾਡੀ ਸ਼ਰਨ ਦੇ ਵਿਚ ਆਪ ਜੀ ਦੇ ਚਰਨਾਂ ਦੇ ਵਿਚ ਹਾਜ਼ਰ ਹੋਏ ਨੇ।
ਰਹਿਓ ਚੈਤਿਕ ਆਪ ਕੇ ਲਖ ਮੁਖ ਉਦਾਰਾ
ਮਹਾਰਾਜ ਜੀ ਆਪਣੇ ਆਪ ਜੀ ਨੂੰ ਮੁਕਤੀ ਦਾਤਾ ਜਾਣ ਕੇ ਕਿ ਤੁਸੀਂ ਮੁਕਤੀ ਦੇ ਮੋਕਸ਼ ਦੇ ਦਾਤੇ ਹੋ, ਤੁਹਾਨੂੰ ਮੁਕਤੀ ਦਾਤਾ ਜਾਣ ਕੇ ਤੁਹਾਡੇ ਚਰਨਾਂ ਦੀ ਸ਼ਰਨ ਚ ਰਹਿਣਾ ਚਾਹੁੰਦੇ ਹਨ।
ਸੁਣ ਬੇਨਤੀ ਗੁਰਦਿਆ ਨਿਧ ਬਹੁ ਭਏ ਪ੍ਰਸੰਨ
ਇਹਨਾਂ ਦੀ ਬੇਨਤੀ ਭਾਈ ਅਦਲੀ ਜੀ ਦੀ ਬੇਨਤੀ ਜੋ ਇਹਨਾਂ ਨੇ ਭਾਈ ਬਿਧੀ ਚੰਦ ਜੀ ਬਾਰੇ ਕੀਤੀ ਹੈ, ਬੇਨਤੀ ਸੁਣ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਕਿਰਪਾ ਰਸ ਵਿਚ ਆਏ ਹਨ। ਦਇਆ ਦ੍ਰਿਸ਼ਟੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਵੱਲ ਵੇਖ ਕੇ ਪ੍ਰਸੰਨ ਹੋ ਕੇ ਕਹਿਣ ਲੱਗੇ
ਚਰਨਾ ਅੰਮ੍ਰਿਤ ਮੋਕੋ ਦਿਓ ਕਰ ਸਿੱਖ ਅਨੰਨ
ਤੇ ਉਸ ਵਕਤ ਸਤਿਗੁਰੂ ਜੀ ਪ੍ਰਸੰਨ ਹੋਏ। ਪ੍ਰਸੰਨ ਹੋ ਕੇ ਭਾਈ ਬਿਧੀ ਚੰਦ ਜੀ ਕਹਿੰਦੇ ਸਤਿਗੁਰਾਂ ਨੇ ਮੈਨੂੰ ਆਪਣੇ ਚਰਨਾਂ ਦੀ ਪੌਲ ਛਕਾਈ, ਆਪਣੇ ਪਵਿੱਤਰ ਚਰਨ ਧੋ ਕੇ ਚਰਨ ਪੌਲ ਛਕਾ ਕੇ ਮੈਨੂੰ ਆਪਣੇ ਚਰਨਾਂ ਦੀ ਸਿੱਖੀ ਦੀ ਦਾਤ ਬਖਸ਼ੀ, ਸਿੱਖੀ ਦਾ ਦਾਨ ਬਖਸ਼ ਕੇ ਸਿੱਖ ਬਣਾਇਆ।
ਉਪਦੇਸ਼ਿਓ ਸਤਨਾਮ ਕੋ ਸਿਮਰਨ ਦਿਨ ਰਹਿਣਾ
ਮੈਨੂੰ ਉਪਦੇਸ਼ ਦਿੱਤਾ ਪੰਜਵੇਂ ਪਾਤਸ਼ਾਹ ਨੇ, ਕਿਉਂਕਿ ਭਾਈ ਬਿਧੀ ਚੰਦ ਜੀ ਆਪਣਾ ਜੀਵਨ ਆਪਣੀ ਹੱਡ ਬੀਤੀ ਆਪਣੇ ਮੁਖੋਂ ਸੁਣਾ ਰਹੇ ਨੇ, ਆਪ ਆਪਣੀ ਜ਼ੁਬਾਨੀ ਸੁਣਾ ਰਹੇ ਨੇ। ਕਹਿੰਦੇ ਮਹਾਰਾਜ ਜੀ ਉਸ ਵੇਲੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਉਪਦੇਸ਼ ਦਿੱਤਾ ਸੱਚੇ ਨਾਮ ਦੇ ਸਿਮਰਨ ਦਾ। ਇਹ ਉਪਦੇਸ਼ ਦੇ ਕੇ ਕਿਹਾ ਭਾਈ ਨਾਮ ਜਪਣਾ ਤੇ ਨਾਮ ਦਿਨ ਰਾਤ ਜਪਣਾ, ਹਰ ਵੇਲੇ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਨਾਮ ਦੀ ਕਮਾਈ ਕਰਨੀ ਹੈ, ਨਾਮ ਦਾ ਅਭਿਆਸ ਕਰਨਾ ਹੈ।
ਕਰ ਲੀਨੋ ਮੁਝ ਆਪਨੋ ਕਰਨਾ ਰਸ ਨੈਨਾ
ਸਤਿਗੁਰੂ ਜੀ ਨੇ ਮੈਨੂੰ ਆਪਣਾ ਕਰ ਲਿਆ, ਇਹੋ ਜੀ ਕਰੁਣਾ ਰਸ ਕੀਤਾ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕਿ ਦਇਆ ਕਰਕੇ ਕਿਰਪਾ ਕਰਕੇ ਪੰਜਵੇਂ ਪਾਤਸ਼ਾਹ ਨੇ ਮੈਨੂੰ ਆਪਣਾ ਕਰ ਲਿਆ, ਆਪਣੇ ਚਰਨਾਂ ਦਾ ਭੌਰਾ ਬਣਾ ਲਿਆ।
ਚੋਰੀ ਤਿਆਗੋ ਅਬੈ ਤਿਆਛੋ ਮਗ ਚਾਲੋ
ਇਹ ਵੀ ਵਚਨ ਕਹੇ ਗੁਰੂ ਅਰਜਨ ਸਾਹਿਬ ਨੇ ਭਾਈ ਬਿਧੀ ਚੰਦ ਨੂੰ, ਬਿਧੀ ਚੰਦ ਕਿ ਅੱਜ ਤੋਂ ਬਾਅਦ ਚੋਰੀਆਂ ਛੱਡ ਦੇ, ਹੁਣ ਤਾਂ ਹੀ ਜਿੰਨੀਆਂ ਚੋਰੀਆਂ ਕੀਤੀਆਂ ਸੋ ਕੀਤੀਆਂ, ਪਰ ਹੁਣ ਅੱਗੇ ਤੋਂ ਜਿਹੜੀ ਚੋਰੀ ਦਾ ਜਿਹੜਾ ਰਸਤਾ ਹੈ ਇਹ ਰਸਤਾ ਤਿਆਗ ਦੇ, ਇਹ ਚੰਗਾ ਰਸਤਾ ਨਹੀਂ ਹੈ, ਹੁਣ ਭਲੇ ਰਸਤੇ ਤੇ ਭਲੇ ਮਾਰਗ ਤੇ ਚੱਲ।
ਗੁਰੂ ਗਿਰਾ ਪਟਿਆ ਸੁਣੋ ਪ੍ਰਭ ਹਿਰਦੇ ਸੰਭਾਲੋ
ਔਰ ਗੁਰਬਾਣੀ ਪੜਿਆ ਕਰੋ, ਚੋਰੀ ਛੱਡ ਦਿਓ ਭਲੇ ਰਸਤੇ ਤੇ ਚੱਲੋ। ਗੁਰੂ ਸਾਹਿਬ ਦੀ ਜਿਹੜੀ ਬਾਣੀ ਹੈ ਗੁਰਬਾਣੀ ਪੜੋ, ਗੁਰਬਾਣੀ ਨੂੰ ਸੁਣੋ, ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਵਿੱਤਰ ਸਰੂਪ ਨੂੰ ਆਪਣੇ ਹਿਰਦੇ ਵਿਚ ਸੰਭਾਲੋ।
ਸੁਣ ਗੁਰ ਤੇ ਮੈਂ ਤਬ ਕਹਿਓ ਮੋਹਿ ਪਰਿਓ ਸੁਭਾਓ।
ਇਹ ਸੁਣ ਕੇ ਭਾਈ ਬਿਧੀ ਚੰਦ ਜੀ ਅੱਗੋਂ ਬੋਲੇ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਕਹਿਣ ਲੱਗੇ, ਸਤਿਗੁਰੂ ਜੀ ਮੇਰਾ ਤਾਂ ਸੁਭਾਅ ਬਣਿਆ ਹੋਇਆ ਚੋਰੀ ਕਰਨ ਦਾ, ਚੋਰੀ ਕਰਨ ਦਾ ਮੇਰਾ ਸੁਭਾਅ ਬਣਿਆ। ਚੋਰ ਹਮੇਸ਼ਾ ਆਪਣਾ ਸੁਭਾਅ ਤਬਦੀਲ ਨਹੀਂ ਕਰ ਸਕਦਾ, ਉਹਦਾ ਸੁਭਾਅ ਹੀ ਇਹੋ ਜਿਹਾ, ਉਹਨੇ ਚੋਰੀ ਕਰਨੀ। ਮਹਾਰਾਜ ਜੀ ਮੇਰਾ ਤਾਂ ਚੋਰੀ ਕਰਨ ਦਾ ਸੁਭਾਅ ਬਣਿਆ ਹੋਇਆ।
ਟੁੱਟੈ ਨਾ ਚੋਰੀ ਚੈਤ ਚਿਤ ਇਹ ਸੱਚ ਹਲਾਉ।
ਮਹਾਰਾਜ ਮੈਂ ਆਪਣੇ ਅੰਦਰ ਦੀ ਸੱਚੀ ਗੱਲ ਆਪ ਜੀ ਨੂੰ ਦੱਸ ਦਿਆਂ ਕਿ ਚੋਰੀ ਨੀ ਮੇਰੇ ਕੋਲੋਂ ਛੁੱਟਣੀ, ਚੋਰੀ ਕਰਨੀ ਨੀ ਮੈਂ ਛੱਡ ਸਕਾਂਗਾ। ਮਹਾਰਾਜ ਜੀ ਦਾ ਗੁਰਬਾਣੀ ਦਾ ਵੀ ਮਹਾਂਵਾਕ ਹੈ ਨਾ ਕਿ ਚੋਰੀ ਨੂੰ ਚੋਰ ਨਹੀਂ ਤਿਆਗ ਸਕਦਾ, ਜੋ ਮਰਜ਼ੀ ਹੋ ਜਾਏ। ਉਹਦਾ ਇਹ ਸੁਭਾਅ ਬਣਿਆ ਹੁੰਦਾ ਹੈ। ਮਹਾਰਾਜ ਮੇਰਾ ਵੀ ਐਸਾ ਸੁਭਾਅ ਬਣਿਆ, ਮੈਂ ਚੋਰੀ ਦਾ ਤਿਆਗ ਨਹੀਂ ਕਰ ਸਕਦਾ, ਮੈਂ ਆਪ ਜੀ ਨੂੰ ਸੱਚ ਦੱਸਦਾ ਹਾਂ।
ਸੁਣ ਪ੍ਰਸੰਨ ਬਿਗਸੇ ਬਦਨ ਪੁਨ ਬਾਕ ਬਖਾਨਾ।
ਜਦੋਂ ਗੁਰੂ ਅਰਜਨ ਸਾਹਿਬ ਨੇ ਬਚਨ ਸੁਣੇ ਭਾਈ ਬਿਧੀ ਚੰਦ ਦੇ, ਤੇ ਸੁਣ ਕੇ ਉਸ ਵੇਲੇ ਗਰੀਬ ਨਵਾਜ ਦਯਾਨਿਦ ਪਾਤਸ਼ਾਹ ਜੀ ਮਹਾਰਾਜ ਜੀ ਪ੍ਰਸੰਨ ਹੋ ਕੇ ਬੋਲੇ,
ਜੇ ਚੋਰੀ ਤੇ ਹਟ ਨੈਣ ਇਮ ਕਰੋ ਸੁਜਾਨਾ।
ਮਹਾਰਾਜ ਜੀ ਕਹਿੰਦੇ ਜੇ ਤੂੰ ਚੋਰੀ ਤੂੰ ਹਟ ਨਹੀਂ ਸਕਦਾ ਤੇ ਫਿਰ ਆਹ ਕੰਮ ਜ਼ਰੂਰ ਕਰੀ। ਜਿਵੇਂ ਭੂਮੀਏ ਚੋਰ ਨੂੰ ਮਹਾਰਾਜ ਜੀ ਨੇ ਕਿਹਾ ਸੀ ਨਾ, ਇਹਨੇ ਆਖਿਆ ਮਹਾਰਾਜ ਮੈਂ ਚੋਰੀ ਨਹੀਂ ਛੱਡ ਸਕਦਾ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜਿਹਦੇ ਘਰ ਦਾ ਲੂਣ ਖਾਏ ਉਹਦੀ ਚੋਰੀ ਨਾ ਕਰੀ, ਉਹ ਵਿਧਾਨ ਬਣਾ ਦਿੱਤਾ ਸੀ। ਇਸੇ ਤਰ੍ਹਾਂ ਮਹਾਰਾਜ ਜੀ ਭਾਈ ਬਿਧੀ ਚੰਦ ਨੂੰ ਕਹਿ ਰਹੇ ਗੁਰੂ ਅਰਜਨ ਸਾਹਿਬ। ਮਹਾਰਾਜ ਜੀ ਕਹਿੰਦੇ ਭਾਈ ਬਿਧੀ ਚੰਦ ਜੀ, ਜੇ ਤੁਸੀਂ ਚੋਰੀ ਦਾ ਸੁਭਾਅ ਨਹੀਂ ਤਿਆਗ ਸਕਦੇ ਤੇ ਫਿਰ ਇਸ ਤਰ੍ਹਾਂ ਕਰਿਆ ਜੇ,
ਰੰਕ ਹੋਏ ਦੁੱਖ ਅਸਨ ਜੇ ਕੁਛ ਆਸਨ ਆਵੇ।
ਜੇ ਕੋਈ ਰੰਕ ਹੋਵੇ, ਕੋਈ ਗਰੀਬ ਹੋਵੇ, ਜਿਹਦੇ ਕੋਲ ਭੋਜਨ ਦੀ ਪ੍ਰਾਪਤੀ ਨਾ ਹੋਵੇ, ਬੜਾ ਵੱਡਾ ਭਾਰੀ ਲੋੜਵੰਦ ਜ਼ਰੂਰਤਮੰਦ ਹੋਵੇ,
ਸੀਤ ਕਰ ਉਪਕਾਰ ਕੋ ਅੱਜ ਕਰ ਤ੍ਰਿਪਤਾਵੇ।
ਉਹਦੇ ਵਾਸਤੇ ਜੇ ਤੂੰ ਕਰਨਾ ਵੀ ਆ ਤਾਂ ਉਹਦੇ ਵਾਸਤੇ ਉਪਕਾਰ ਕਰੀ, ਚੋਰੀ ਓਦਾਂ ਨਾ ਕਰੀ ਕਿ ਬਿਨਾਂ ਗੱਲ ਤੋਂ ਚੋਰੀਆਂ ਕਰੀ ਜਾਏ। ਮਹਾਰਾਜ ਜੀ ਕਹਿੰਦੇ ਕੋਈ ਗਰੀਬ ਹੈ, ਰੰਕ ਹੈ, ਲੋੜਵੰਦ ਹੈ, ਤਾਂ ਉਹਦਾ ਭਲਾ ਕਰਨ ਵਾਸਤੇ ਕੋਈ ਪਰ ਉਪਕਾਰ ਭਵੇਂ ਕਰ ਦੇਈ, ਉਦਾਂ ਚੋਰੀ ਦਾ ਤਿਆਗ ਰੱਖੀ।
ਅਦਕ ਤਨੀ ਕੋ ਤਨਕ ਧਨ ਲੈ ਆਵੋ ਦੀਜੈ।
ਜੇ ਕੋਈ ਬਹੁਤ ਵੱਡਾ ਧਨੀ ਹੈ, ਸ਼ਾਹੂਕਾਰ ਹੈ, ਤੇ ਕੋਈ ਬਹੁਤ ਵੱਡਾ ਧਨੀ ਹੈ, ਉਹਦੇ ਧਨ ਦੇ ਵਿੱਚੋਂ ਥੋੜਾ ਜਿਹਾ ਧਨ ਲੈ ਆਈ। ਜੇ ਕਿਸੇ ਗਰੀਬ ਦੀ ਲੋੜ ਪੂਰੀ ਕਰਨੀ ਪੈ ਜਾਏ ਪਰਉਪਕਾਰ ਵਾਸਤੇ, ਤੇ ਸਾਰਾ ਧਨ ਲਿਆਉਣ ਦੀ ਲੋੜ ਨਹੀਂ, ਜੇ ਹਜ਼ਾਰਾਂ ਰੁਪਏ ਪਏ ਨੇ ਤਾਂ ਵਿੱਚੋਂ ਉਨਾ ਕੀ ਲਿਆਈ ਜਿੰਨੀ ਕੁ ਉਸ ਗਰੀਬ ਨੂੰ ਲੋੜ ਹੋਵੇ। ਇਦਾਂ ਦਾ ਪਰ ਉਪਕਾਰ ਤੈ ਕਰਨਾ ਹੈ।
ਜੇ ਤਿਆਗੇ ਨਾ ਜਾਏ ਕਬ ਤੋ ਇਸ ਬਿਦ ਕੀਜੈ।
ਤੇਰੇ ਕੋਲੋਂ ਚੋਰੀ ਦਾ ਤਿਆਗ ਨਹੀਂ ਹੋ ਸਕਦਾ ਤਾਂ ਇਸ ਤਰ੍ਹਾਂ ਕਰਿਆ ਕਰੀ, ਇਸ ਤਰ੍ਹਾਂ ਦੀ ਪਰ ਉਪਕਾਰ ਦੀ ਬਿਰਤੀ ਰੱਖੀ।
ਸੁਣ ਸਤਿਗੁਰੂ ਉਪਦੇਸ਼ ਕੋ ਮੈਂ ਧਾਰਨ ਕੀਨਾ।
ਭਾਈ ਬਿਧੀ ਚੰਦ ਜੀ ਸੁਣਾ ਰਹੇ ਨੇ ਆਪਣੀ ਕਥਾ, ਕਹਿੰਦੇ ਗੁਰੂ ਪਾਤਸ਼ਾਹ ਦਾ ਇਹ ਹੁਕਮ ਸੁਣ ਕੇ, ਮਹਾਰਾਜ ਜੀ ਦਾ ਉਪਦੇਸ਼ ਸੁਣ ਕੇ, ਮੈਂ ਇਸ ਉਪਦੇਸ਼ ਨੂੰ ਆਪਣੇ ਹਿਰਦੇ ਚ ਧਾਰਨ ਕੀਤਾ।
ਕੀਤਕ ਦਿਨ ਨਿਕਤੀ ਰਹੋ ਸੇਵਾ ਚਿਤ ਚੀਨਾ।
ਕਈ ਦਿਨ ਮੈਂ ਸਤਿਗੁਰਾਂ ਦੇ ਚਰਨਾਂ ਚ ਰਿਹਾ, ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਕੇ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕੀਤੀ, ਗੁਰੂ ਘਰ ਦੀ ਸੇਵਾ ਕੀਤੀ।
ਹੁਣ ਅਦਲੀ ਕੇ ਸੰਗ ਮੈਂ ਕਰ ਚੌਂਪ ਵਿਸਾਲੀ।
ਜਦੋਂ ਕੁਝ ਦਿਨਾਂ ਬਾਅਦ ਭਾਈ ਅਦਲੀ ਜੀ ਗੁਰੂ ਅਰਜਨ ਸਾਹਿਬ ਕੋਲੋਂ ਵਾਪਸ ਮੁੜੇ, ਤੇ ਉਸ ਵਕਤ ਮੈਂ ਵੀ ਉਹਨਾਂ ਦੇ ਨਾਲ ਬੜੇ ਚੌਂਪ ਨਾਲ ਚਾਉ ਨਾਲ ਸਤਿਗੁਰਾਂ ਦੀ ਸੇਵਾ ਕਰਕੇ ਵਾਪਸ ਮੁੜਿਆ।
ਗਮੇ ਆਪਣੇ ਨਾਨਕੇ ਗ੍ਰਾਮ ਜੋ ਸਿਰਹਾਲੀ।
ਮੈਂ ਚੱਲ ਕੇ ਆਪਣੇ ਨਾਨਕੇ ਪਿੰਡ ਸਰਹਾਲੀ ਆ ਗਿਆ, ਜਿਹਨੂੰ ਚੋਰਾਂ ਦੀ ਸਰਹਾਲੀ ਵੀ ਕਹਿੰਦੇ ਨੇ। ਭਾਈ ਬਿਧੀ ਚੰਦ ਜੀ ਦੇ ਨਾਨਕੇ ਜਿਹੜੇ ਸਨ ਉਹ ਸਰਹਾਲੀ ਨਗਰ ਵਿਚ ਸਨ। ਭਾਈ ਬਿਧੀ ਚੰਦ ਜੀ ਕਹਿੰਦੇ ਹੋਏ, ਗੁਰੂ ਸਾਹਿਬ ਦੇ ਕੋਲੋਂ ਉਪਦੇਸ਼ ਸੁਣ ਕੇ ਮੈਂ ਆਪਣੇ ਨਾਨਕੇ ਪਿੰਡ ਸਿਰਹਾਲੀ ਆ ਪਹੁੰਚਿਆ।
ਜਬ ਕਬ ਗੁਰੂ ਜਬ ਕਰ ਲੁਚ ਉਪਜੈ ਸਿਰੇ ਗਮਨੋ ਤਿਤ ਚੋਰੀ।
ਜਦੋਂ ਕਿਤੇ ਮੇਰੇ ਹਿਰਦੇ ਚ ਰੁਚੀ ਉਪਜੀ, ਭਾਈ ਬਿਧੀ ਚੰਦ ਜੀ ਦੱਸ ਰਹੇ ਕਿ ਕਿਸੇ ਜੀਵ ਦਾ ਭਲਾ ਕਰਨਾ, ਕੋਈ ਗਰੀਬ ਗੁਰਦਾ ਹੈ, ਕੋਈ ਲੋੜਵੰਦ ਹੈ, ਜ਼ਰੂਰਤਮੰਦ ਹੈ, ਤੇ ਉਹਦੇ ਭਲੇ ਵਾਸਤੇ ਜੇ ਮੈਨੂੰ ਚੋਰੀ ਕਰਨੀ ਪਈ ਤੇ ਜਾ ਕੇ ਕੀਤੀ।
ਰੰਕਨ ਕੋ ਪਿਕ ਦੇਤ ਪਾ ਔਰ ਗੁਰ ਪਗ ਡੂਰੀ।
ਮੈਂ ਆਪਣਾ ਹਿਰਦਾ ਸਤਿਗੁਰਾਂ ਦੇ ਚਰਨਾਂ ਚ ਸਮਰਪਿਤ ਕਰ ਦਿੱਤਾ, ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਦੀ ਡੋਰ ਗ੍ਰਹਿਣ ਕਰ ਲਈ ਔਰ ਪਰਉਪਕਾਰ ਕਰਨ ਵਾਸਤੇ ਹੀ ਚੋਰੀ ਕੀਤੀ, ਮੁੜ ਕੇ ਆਪਣੇ ਨਿੱਜ ਸਵਾਰਥ ਲਈ ਚੋਰੀ ਨਹੀਂ ਕੀਤੀ।
ਇੱਕ ਦਿਨ ਮੈਂ ਬੈਠੀ ਉਹ ਤੋ ਆਈ ਬਿਜਨਾਰੇ,
ਆਈ ਬਿਧੀ ਚੰਦ ਜੀ ਕਹਿੰਦੇ ਇੱਕ ਦਿਨ ਮੈਂ ਬੈਠਾ ਸੀ ਤੇ ਇੰਨੇ ਨੂੰ ਇੱਕ ਬ੍ਰਾਹਮਣ ਦੀ ਘਰ ਵਾਲੀ ਇੱਕ ਪੰਡਤਾਣੀ ਚੱਲ ਕੇ ਮੇਰੇ ਕੋਲ ਆਈ,
ਕਹਿਤ ਪਈ ਨਿਜ ਵਾਰਤਾ ਫਿਰ ਅਦਕ ਦੁਖਾਰੀ।
ਉਹਨੇ ਆਪਣੀ ਵਾਰਤਾ ਮੈਨੂੰ ਸੁਣਾਈ, ਉਹਨੇ ਆਪਣੇ ਹਿਰਦੇ ਦਾ ਦੁੱਖ ਰੋ ਕੇ ਮੈਨੂੰ ਸੁਣਾਇਆ, ਆਪਣਾ ਸਾਰਾ ਪ੍ਰਸੰਗ ਮੈਨੂੰ ਸੁਣਾ ਕੇ ਰੋ ਕੇ ਕਹਿਣ ਲੱਗੀ,
ਸੁਣ ਗੁਰ ਸਿੱਖ ਮੈਂ ਸੁਣਿਓ ਤੁਮ ਰੋ ਜਸ ਅੱਛ।
ਉਹਨੇ ਆ ਕੇ ਮੈਨੂੰ ਬੇਨਤੀ ਕੀਤੀ ਕਿ ਹੇ ਗੁਰੂ ਕੇ ਸਿੱਖਾ ਸੁਣ, ਮੈਂ ਬੜੀ ਦੀਨ ਹਾਂ ਤੇ ਦੁਖੀ ਹੋਈ ਤੁਹਾਡੀ ਸ਼ਰਨ ਚ ਆਈ ਹਾਂ, ਤੁਸੀਂ ਗੁਰੂ ਘਰ ਦੇ ਮਹਾਨ ਸਿੱਖ ਹੋ, ਤੁਹਾਡਾ ਬੜਾ ਵੱਡਾ ਭਾਰੀ ਸੁਜਸ ਮੈਂ ਲੋਕਾਂ ਦੇ ਮੂੰਹਾਂ ਤੋਂ ਸੁਣਿਆ ਕਿ ਤੁਸੀਂ ਗਰੀਬ ਗੁਰਦੇ ਨੂੰ ਜ਼ਰੂਰਤਮੰਦ ਨੂੰ ਵੇਖ ਕੇ ਉਹਦੀ ਮਦਦ ਕਰਦੇ ਹੋ,
ਦੀਨਨ ਪਰੇ ਉਪਕਾਰ ਕੋ ਕਰਬੇ ਨਿਤ ਬਾਚੋ।
ਤੁਸੀਂ ਜਿਹੜੇ ਦੀਨ ਲੋਕ ਨੇ ਉਹਨਾਂ ਤੇ ਪਰਉਪਕਾਰ ਕਰਦੇ ਹੋ, ਗਰੀਬਾਂ ਤੇ ਪਰਉਪਕਾਰ ਕਰਦੇ ਹੋ, ਇਹ ਜਸ ਸੁਣ ਕੇ ਮੈਂ ਤੁਹਾਡੇ ਕੋਲ ਆਈ ਹਾਂ।
ਦਰਦ ਹਮਰੇ ਬਦਨ ਬੋ ਮੈਂ ਪਾਏ ਆਹਾਰਾ।
ਹੇ ਗੁਰੂ ਕੇ ਸਿੱਖਾ, ਸਾਡੇ ਘਰ ਦੇ ਵਿਚ ਬੜੀ ਭਾਰੀ ਗਰੀਬੀ ਹੈ, ਦਰਦ ਕਹਿੰਦੇ ਨੇ ਗਰੀਬੀ ਨੂੰ, ਸਾਡੇ ਘਰ ਦੇ ਵਿਚ ਬੜੀ ਵੱਡੀ ਭਾਰੀ ਗਰੀਬੀ ਹੈ, ਇੰਨੀ ਜ਼ਿਆਦਾ ਗਰੀਬੀ ਹੈ ਵੀ ਦੋ ਦੋ ਦਿਨ ਸਾਨੂੰ ਰੋਟੀ ਵੀ ਖਾਣ ਨੂੰ ਨਹੀਂ ਨਸੀਬ ਹੁੰਦੀ, ਦੋ ਦੋ ਦਿਨ ਬੀਤ ਜਾਂਦੇ ਨੇ ਸਾਡਾ ਚੁੱਲ੍ਹਾ ਨਹੀਂ ਤਪਦਾ, ਖਾਣ ਨੂੰ ਸਾਨੂੰ ਅੰਨ ਪ੍ਰਸ਼ਾਦਾ ਪ੍ਰਾਪਤ ਨਹੀਂ ਹੁੰਦਾ।
ਬਸਨ ਆਦਤੇ ਥੁਰ ਗਏ ਅਤਮੰਦ ਗੁਰਾਰਾ,
ਇੱਥੋਂ ਤੱਕ ਕਿ ਵੀ ਬੱਕੜ ਕੱਪੜੇ ਬਸਤਰ ਆਦਿਕ ਵੀ ਸਾਡੇ ਤਨ ਤੇ ਪਹਿਨਣ ਯੋਗ ਨਹੀਂ ਹਨ, ਕੱਪੜਾ ਵੀ ਤਨ ਕੱਜਣ ਵਾਸਤੇ ਸਾਨੂੰ ਪ੍ਰਾਪਤ ਨਹੀਂ ਹੁੰਦਾ, ਇਹੋ ਜੇ ਸਾਡੇ ਤੇ ਦਿਨ ਆਏ ਹੋਏ ਨੇ, ਨਾ ਸਾਨੂੰ ਭੋਜਨ ਮਿਲਦਾ ਹੈ।
ਸੁਤਾ ਕੁਮਾਰੀ ਉਚਿਤ ਪਰ ਦੇਖੇ ਦੁੱਖ ਪਾਵਾਂ,
ਬਹੁਤ ਜ਼ਿਆਦਾ ਮੰਦੇ ਦਿਨ ਸਾਡੇ ਚੱਲ ਰਹੇ ਨੇ ਤੇ ਉਧਰ ਸਾਡੀ ਲੜਕੀ ਵੀ ਭਰ ਜਵਾਨੀ ਦੀ ਉਮਰ ਵਿਚ ਹੈ, ਸੁਤਾ ਕੁਮਾਰੀ, ਉਹ ਵੀ ਕੁਵਾਰੀ ਬੈਠੀ ਹੈ, ਉਹਦੇ ਵਾਸਤੇ ਅਸੀਂ ਵਰ ਵੇਖ ਰਹੇ ਹਾਂ, ਪਰ ਵੇਖਦੇ ਹਾਂ ਵੀ ਉਹਦੀ ਸ਼ਾਦੀ ਕਿਵੇਂ ਕਰਾਂਗੇ, ਵਰ ਤਾਂ ਮਿਲਦਾ ਹੈ ਪਰ ਵਿਆਹ ਕਰਨ ਵਾਸਤੇ ਖਰਚਾ ਚਾਹੀਦਾ, ਲੜਕੀ ਤੋਰਨ ਵਾਸਤੇ ਉਹ ਵੀ ਸਾਡੇ ਕੋਲ ਖਰਚਾ ਕੋਈ ਨੀ, ਪੈਸਾ ਕੋਈ ਨਹੀਂ।
ਉਤਾਰ ਨਾ ਪ੍ਰਾਪਤੀ ਦੂਸਰੇ ਦਿਨ ਖਾਵੇ,
ਸਾਡੇ ਘਰ ਤਾਂ ਇਹੋ ਜੇ ਅੰਨ ਦੇ ਲਾਲੇ ਪਏ ਹੋਏ ਨੇ, ਇੱਕ ਦਿਨ ਚ ਪ੍ਰਸ਼ਾਦਾ ਨਹੀਂ ਮਿਲਦਾ, ਦੂਜੇ ਦਿਨ ਇੱਕ ਦਿਨ ਛੱਡ ਕੇ ਮਿਲਦਾ, ਤੇ ਅਸੀਂ ਆਪਣੀ ਲੜਕੀ ਦੀ ਸ਼ਾਦੀ ਕਿਵੇਂ ਕਰੀਏ, ਵਿਆਹ ਕਰਕੇ ਉਹਦੀ ਡੋਲੀ ਕਿਵੇਂ ਤੋਰੀਏ, ਇਹ ਸਾਡੇ ਮਨ ਚ ਬੜੀ ਵੱਡੀ ਭਾਰੀ ਪਰੇਸ਼ਾਨੀ ਤੇ ਚਿੰਤਾ ਦਾ ਸਬਬ ਹੈ।
ਨਿਸ਼ਚਿਨ ਚਿੰਤਾ ਮੈਂ ਬਿਤੈ ਉਤ ਨਾ ਉਪਚਾਰਾ,
ਰਾਤ ਦਿਨ ਸਾਡਾ ਚਿੰਤਾ ਤੇ ਫਿਕਰ ਵਿਚ ਹੀ ਬੀਤਦਾ, ਭਾਈ ਬਿਧੀ ਚੰਦ ਜੀ ਸਾਡਾ ਹੁਣ ਗੁਜ਼ਾਰਾ ਨਹੀਂ ਚੱਲ ਰਿਹਾ, ਏਦਾਂ ਅਸੀਂ ਬਹੁਤ ਭਾਰੀ ਦੁਖੀ ਹਾਂ।
ਜਿਸ ਤੇ ਬਿਆਉ ਸੁਤਾ ਨਿਜ ਬੇਚਨੈ ਆਹਾਰਾ,
ਸਾਡਾ ਕੋਈ ਉਪਚਾਰ ਨਹੀਂ ਪਿਆ ਚੱਲਦਾ, ਤੁਸੀਂ ਹੁਣ ਕੋਈ ਰਾਹ ਦੱਸੋ ਕਿ ਜਿਹਦੇ ਨਾਲ ਸਾਡੀ ਲੜਕੀ ਦੀ ਡੋਲੀ ਵੀ ਉੱਠ ਜਾਏ ਤੇ ਦੂਜਾ ਸਾਡੇ ਘਰ ਦੇ ਅੰਨ ਪ੍ਰਸ਼ਾਦੇ ਦਾ ਪ੍ਰਬੰਧ ਵੀ ਚੰਗਾ ਚੱਲ ਜਾਏ, ਏਦਾਂ ਦਾ ਪਰਉਪਕਾਰ ਹੈ ਗੁਰੂ ਕੇ ਸਿੱਖਾ ਸਾਡੇ ਤੇ ਕਰ।
ਸੁਣ ਬੂਜੀ ਕੋ ਸਾਚਿਆ ਕੇਤਕ ਧਨ ਲੈ ਕੇ,
ਕਹਿੰਦੇ ਜਦੋਂ ਉਸ ਪੰਡਤਾਣੀ ਨੇ ਏਦਾਂ ਬੇਨਤੀ ਕੀਤੀ, ਭਾਈ ਬਿਧੀ ਚੰਦ ਜੀ ਉਸ ਪੰਡਤਾਣੀ ਨੂੰ ਪੁੱਛਣ ਲੱਗੇ, ਕਹਿੰਦੇ ਪੰਡਤਾਣੀ ਏਦਾਂ ਦੱਸ, ਨਾਲੇ ਸੱਚੋ ਸੱਚ ਦੱਸੀ, ਕਿਸੇ ਪ੍ਰਕਾਰ ਦਾ ਲੋਭ ਜਾਂ ਲਾਲਚ ਨਾ ਕਰੀ, ਸੱਚੋ ਸੱਚ ਦੱਸੀ ਵੀ ਤੈਨੂੰ ਕਿੰਨੇ ਕੁ ਪੈਸੇ ਚਾਹੀਦੇ ਨੇ, ਕਿੰਨੇ ਕੁ ਪੈਸਿਆਂ ਚ ਤੇਰਾ ਸਰ ਸਕਦਾ, ਤੇਰੇ ਪਰਿਵਾਰ ਦਾ ਸਰ ਸਕਦਾ, ਤੂੰ ਆਪਣੀ ਲੜਕੀ ਦੀ ਸ਼ਾਦੀ ਕਰ ਸਕਦੀ ਹੈ, ਤੈਨੂੰ ਕਿੰਨੇ ਕੁ ਰੁਪਈਏ ਕਿੰਨੇ ਕੁ ਪੈਸੇ ਚਾਹੀਦੇ ਹਨ,
ਕਾਰਜ ਕੋ ਪੂਰਾ ਕਰੇ ਸਭ ਕਹਿ ਰੱਖੇ,
ਤੇਰਾ ਸਾਰਾ ਕਾਰਜ ਵੀ ਪੂਰਾ ਹੋ ਜਾਏ ਤੇ ਲੋਕ ਵੀ ਸਾਰੇ ਖੁਸ਼ ਹੋ ਜਾਣ, ਬਰਾਤੀ ਆਉਣ ਉਹਨਾਂ ਨੂੰ ਵੀ ਖੁਸ਼ੀ ਦੇ ਨਾਲ ਲੰਗਰ ਪ੍ਰਸ਼ਾਦਾ ਛਕਣ ਨੂੰ ਮਿਲ ਜਾਓ, ਚੰਗੀ ਤਰ੍ਹਾਂ ਵਿਆਹ ਕਰਕੇ ਮੁੜਨ, ਉਹ ਖਰਚਾ ਤੂੰ ਆਪਣਾ ਦੱਸ ਦੇ ਤੈਨੂੰ ਕਿੰਨਾ ਕੁ ਚਾਹੀਦਾ ਹੈ,
ਸਰਬ ਸੁਭਿਆ ਸਮਾਜ ਕੋ ਕਰ ਪੂਰਨ ਆਚੇ,
ਚੰਗੀ ਤਰ੍ਹਾਂ ਵਿਆਹ ਕਰਕੇ ਫਿਰ ਤੇਰੇ ਘਰ ਦਾ ਗੁਜ਼ਾਰਾ ਕਿੰਨੇ ਕੁ ਪੈਸਿਆਂ ਚ ਚੱਲ ਸਕਦਾ, ਤੇਰੇ ਪਰਿਵਾਰ ਦਾ ਗੁਜ਼ਾਰਾ ਜਿਹੜਾ ਉਹ ਕਿੰਨੇ ਕੁ ਰੁਪਈਆਂ ਚ ਚੱਲ ਸਕਦਾ ਹੈ? ਤੇਰੇ ਸਾਰੇ ਕੰਮ ਜਿਹੜੇ ਅੜੇ ਹੋਏ ਨੇ ਪੈਸਿਆਂ ਤੋਂ ਬਿਨਾਂ, ਰੁਪਈਆਂ ਤੋਂ ਬਿਨਾਂ, ਉਹ ਤੇਰੇ ਕਿੰਨੇ ਕੁ ਰੁਪਈਆਂ ਚ ਹੋ ਜਾਣਗੇ? ਕਿੰਨੇ ਕੁ ਪੈਸੇ ਤੈਨੂੰ ਚਾਹੀਦੇ ਨੇ? ਕਿੰਨੇ ਕੁ ਪੈਸਿਆਂ ਦੀ ਤੇਰੇ ਮਨ ਚ ਵਾਂਛਾ ਹੈ? ਉਹ ਤੂੰ ਸੱਚੋ ਸੱਚ ਦੱਸ ਦੇ।
ਜਿਜਬੰਤਾ ਬੋਲੀ ਤਵੈ ਪੰਜ ਸੈ ਧਨ ਪਾਓ।
ਜਦੋਂ ਭਾਈ ਬਿਧੀ ਚੰਦ ਨੇ ਏਦਾਂ ਪੁੱਛਿਆ ਤੇ ਅੱਗੋਂ ਪੰਡਤਾਣੀ ਬੋਲੀ, ਕਹਿਣ ਲੱਗੀ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੀ, ਭਾਈ ਸਾਹਿਬ ਜੀ ਏਦਾਂ ਵੀ ਮੈਨੂੰ ਸਿਰਫ 500 ਰੁਪਈਆ ਚਾਹੀਦਾ, 500 ਰੁਪਈਆ ਮਿਲ ਜੇ ਉਹਦੇ ਵਿਚ ਮੇਰਾ ਸਾਰਾ ਗੁਜ਼ਾਰਾ ਹੋ ਸਕਦਾ ਹੈ, ਮੇਰੀ ਲੜਕੀ ਦੀ ਸ਼ਾਦੀ ਵੀ ਹੋ ਸਕਦੀ ਹੈ, ਸਾਡੇ ਘਰ ਦਾ ਖਰਚ ਵੀ ਚੱਲ ਸਕਦਾ ਹੈ, 500 ਰੁਪਈਆ ਸਾਨੂੰ ਚਾਹੀਦਾ ਹੈ।
ਮਹਾਪ੍ਰਾਕਿਤ ਸਾਥ ਮੈਂ ਨਿਜ ਸੁਤਾ ਉਠਾਓ।
ਜੇ 500 ਰੁਪਈਆ ਮੈਨੂੰ ਮਿਲ ਜਾਏ ਤੇ ਮੈਂ ਬੜੀ ਫਰਾਗਤ ਦੇ ਨਾਲ, ਬੜੇ ਚਾਓ ਤੇ ਹੁਮਾ ਦੇ ਨਾਲ ਮੈਂ ਆਪਣੀ ਲੜਕੀ ਦੀ ਡੋਲੀ ਉਠਾ ਸਕਦੀ ਹਾਂ, ਉਹਦਾ ਵਿਆਹ ਕਰ ਸਕਦੀ ਹਾਂ।
ਸੁਣ ਮੈਂ ਤਿਸ ਕੋ ਤਬ ਕਯੋ ਤਨ ਦੇਵੋ ਤੋਹੀ।
ਭਾਈ ਬਿਧੀ ਚੰਦ ਜੀ ਨੇ ਜਦੋਂ ਪੰਡਤਾਣੀ ਦੀ ਇਹ ਗੱਲ ਸੁਣੀ ਤੇ ਸੁਣ ਕੇ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੇ, ਮੈਂ ਤੈਨੂੰ ਧਨ ਜ਼ਰੂਰ ਦੇਵਾਂਗਾ, ਜਿੰਨਾ ਤੂੰ ਮੰਗ ਰਹੀ ਹੈ 500 ਰੁਪਈਆ ਉਹ ਤੇਰੇ ਕੋਲ ਮੈਂ ਜਰੂਰ ਪਹੁੰਚਦਾ ਕਰਾਂਗਾ।
ਜਿਨ ਪੰਚਕ ਮੈਂ ਆਏ ਪੁਨ ਮਿਲੀ ਆਏ ਤੁਮੋਈ।
ਅੱਜ ਨਹੀਂ ਮੇਰੇ ਕੋਲ ਹਨ ਪੈਸੇ, 5 ਦਿਨਾਂ ਬਾਅਦ ਤੂੰ ਚੱਲ ਕੇ ਆਈ ਤੇ ਤੈਨੂੰ 500 ਰੁਪਈਆ ਦੇ ਦੇ। 5 ਦਿਨਾਂ ਦਾ ਵਿਚ ਸਮਾਂ ਚਾਹੀਦਾ ਹੈ, 5 ਦਿਨਾਂ ਬਾਅਦ ਤੂੰ ਆਈ ਤੇ 5 ਦਿਨਾਂ ਬਾਅਦ ਮੈਂ ਤੈਨੂੰ ਤੇਰਾ ਪੈਸਾ ਤੇਰੇ ਕੋਲ ਪਹੁੰਚਦਾ ਕਰਾਂਗਾ।
ਹਰਕਤ ਆਪਣੇ ਘਰ ਗਈ ਮੈਂ ਯਤਨ ਵਿਚਾਰਾ।
ਪੜਤਾਣੀ ਭਾਈ ਬਿਧੀ ਚੰਦ ਦੇ ਬਚਨ ਸੁਣ ਕੇ ਬੜੀ ਖੁਸ਼ੀ ਖੁਸ਼ੀ ਵਾਪਸ ਮੁੜ ਗਈ। ਇਧਰ ਭਾਈ ਬਿਧੀ ਚੰਦ ਜੀ ਕਹਿੰਦੇ, ਫਿਰ ਮੈਂ ਆਪਣੇ ਮਨ ਚ ਵਿਚਾਰ ਕਰਨ ਲੱਗਾ ਵੀ ਇਹਦਾ ਮਸਲਾ ਹੱਲ ਕਿਵੇਂ ਹੋਵੇ, 500 ਰੁਪਈਆ ਲਿਆਉਣਾ, ਹੁਣ ਲਿਆਉਂਦਾ ਕਿੱਥੋਂ ਜਾਏ? ਇਹ ਭਾਈ ਬਿਧੀ ਚੰਦ ਜੀ ਕਹਿੰਦੇ, ਫਿਰ ਮੈਂ ਇਹਦਾ ਯਤਨ ਵਿਚਾਰਨ ਲੱਗਾ।
ਜਹਾਂਗੀਰ ਕੀ ਬੇਗਮਾ ਸੁਨ ਪੰਤ ਮਜਾਰਾ।
ਮੈਨੂੰ ਪਤਾ ਲੱਗਾ ਇਹ ਬਾਦਸ਼ਾਹ ਜਹਾਂਗੀਰ ਦੀਆਂ ਬੇਗਮਾਂ ਦਾ ਡੋਲੇ ਜਾ ਰਹੇ ਨੇ, ਉਹਨਾਂ ਦੀਆਂ ਸਵਾਰੀਆਂ ਜਾ ਰਹੀਆਂ ਨੇ, ਇੱਥੋਂ ਲਾਗਿਓਂ ਲੰਘ ਰਹੀਆਂ ਨੇ। ਕਹਿੰਦੇ ਮੈਨੂੰ ਇਹਦੇ ਬਾਰੇ ਖਬਰ ਹੋਈ, ਜਹਾਂਗੀਰ ਬਾਦਸ਼ਾਹ ਦੀਆਂ ਬੇਗਮਾਂ ਦੇ ਆਉਣ ਜਾਣ ਦੀ ਖਬਰ ਹੋਈ।
ਪੱਤਣ ਚੰਬੇ ਦੂਣ ਕੋ ਡੇਰਾ ਤੈ ਕਾਲਾ।
ਮੈਨੂੰ ਪਤਾ ਲੱਗਾ ਵੀ ਚੰਬੇ ਦੂਣ ਦੇ ਪੱਤਣ ਦੇ ਉੱਤੇ ਉਹਨਾਂ ਨੇ ਡੇਰਾ ਕੀਤਾ ਹੈ। ਇਹ ਖਬਰ ਕਿਤੋਂ ਮੈਨੂੰ ਮਿਲ ਗਈ? ਇਹ ਜਿਹੜੀ ਚੰਬੇ ਦੀ ਦੂਣ ਹੈ ਉੱਥੇ ਉਹਦਾ ਜਿਹੜਾ ਪੱਤਣ ਹੈ ਉਹਦੇ ਪੱਤਣ ਦੇ ਉੱਤੇ ਬਾਦਸ਼ਾਹ ਦੀਆਂ ਬੇਗਮਾਂ ਨੇ ਆਪਣਾ ਡੇਰਾ ਕੀਤਾ ਹੋਇਆ।
ਸੁਣ ਕਰ ਮੈਂ ਨਿਸ਼ਚੇ ਭਲੇ ਤਿਨ ਕੀ ਦਿਸ਼ ਚਾਲਾ।
ਸੁਣ ਕੇ ਮੈਂ ਚੰਗੀ ਤਰ੍ਹਾਂ ਨਿਸ਼ਚਾ ਕਰਕੇ ਪੱਕਾ ਪਤਾ ਕਰਕੇ ਵੀ ਇਸ ਵੇਲੇ ਉਹਨਾਂ ਦਾ ਡੇਰਾ ਕਿੱਥੇ ਹੈ। ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਉਹਨਾਂ ਬੇਗਮਾਂ ਦੇ ਡੇਰੇ ਵੱਲ ਨੂੰ ਚੱਲ ਪਿਆ।
ਪਹੁੰਚੇ ਉਹ ਦੇਖ ਕੇ ਉਹ ਜਾਏ ਸਭ ਸਭ ਮਾਨਵ ਜਾਲਾ।
ਜਦੋਂ ਮੈਂ ਜਾ ਕੇ ਉੱਥੇ ਵੇਖਿਆ ਤੇ ਬੇਗਮਾਂ ਸੀ ਬਾਦਸ਼ਾਹ ਹਿੰਦੁਸਤਾਨ ਦੇ ਜਹਾਂਗੀਰ ਬਾਦਸ਼ਾਹ ਦੀਆਂ ਬੇਗਮਾਂ ਸੀ, ਉਹਨਾਂ ਨਾਲ ਸੈਂਕੜਿਆਂ ਦੀ ਗਿਣਤੀ ਚ ਫੌਜਾਂ ਸੀ, ਬਹੁਤ ਸਾਰੇ ਸਿਪਾਹੀ ਸਨ, ਆਲੇ ਦੁਆਲੇ ਪਹਿਰੇ ਤੇ ਸੁਕੰਨੇ ਹੋ ਕੇ ਸਾਵਧਾਨ ਹੋ ਕੇ ਪਹਿਰੇਦਾਰ ਖੜੇ ਹੋਏ ਸਨ।
ਲਾਏ ਘਾਤਨੀ ਕੇਰੇ ਉਹ ਨਿਸ ਤਿਮਰ ਬਿਸਾਲਾ।
ਮੈਂ ਜਾ ਕੇ ਪੂਰਾ ਘਾਤ ਲਾਇਆ, ਦਾਤ ਤੱਕਿਆ ਵੀ ਕਿੱਦਾਂ ਚੋਰੀ ਹੋ ਸਕਦੀ ਹੈ, ਕਿਵੇਂ ਇਹਨਾਂ ਦੇ ਤੰਬੂ ਚ ਪ੍ਰਵੇਸ਼ ਕਰਕੇ 500 ਰੁਪਈਆ ਕੱਢਿਆ ਜਾ ਸਕਦਾ। ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਪੂਰੀ ਘਾਤ ਪਾ ਕੇ ਜਦੋਂ ਰਾਤ ਪਈ, ਰਾਤ ਦੇ ਹਨੇਰੇ ਵਿਚ ਮੈਂ ਉਸ ਜਗ੍ਹਾ ਤੇ ਜਾ ਕੇ ਪਹੁੰਚ ਕੀਤੀ।
ਅਰਧ ਰਾਤ ਤਬ ਹੂੰ ਪਈ ਮਿਲ ਪੈਰੂ ਮਾਹੀ।
ਅੱਧੇ ਰਾਤ ਦਾ ਸਮਾਂ ਸੀ ਤੇ ਪਹਿਰੇਦਾਰ ਪਹਿਰਾ ਲਾ ਰਹੇ ਸੀ। ਭਾਈ ਬਿਧੀ ਚੰਦ ਕਹਿੰਦੇ ਮੈਂ ਉਹਨਾਂ ਪਹਿਰੇਦਾਰਾਂ ਵਿਚ ਹੀ ਜਾ ਕੇ ਪਹਿਰੇਦਾਰ ਦਾ ਹੀ ਰੂਪ ਬਣਾ ਕੇ ਮਿਲ ਗਿਆ। ਪਹਿਰੇਦਾਰ ਦਾ ਹੀ ਰੂਪ ਬਣਾਇਆ, ਭੇਸ ਬਣਾਇਆ ਤੇ ਪਹਿਰੇਦਾਰਾਂ ਦਾ ਹੀ ਰੂਪ ਬਣਾ ਕੇ ਮੈਂ ਉਹਨਾਂ ਪਹਿਰੇਦਾਰਾਂ ਵਿਚ ਜਾ ਰਲਿਆ।
ਜੈ ਪ੍ਰਿਯੰਕ ਬੇਗਮੋ ਤੋਂ ਪਹੁੰਚਿਓ ਤੇ ਸਿਪਾਹੀ।
ਪਹਿਰਾ ਦਿੰਦਿਆਂ ਦਿੰਦਿਆਂ ਚੱਲਦਾ ਚੱਲਦਾ ਮੈਂ ਉਥੇ ਜਾ ਪਹੁੰਚਿਆ ਜਿੱਥੇ ਬੇਗਮ ਦਾ ਪਲੰਘਾ ਡਸਿਆ ਹੋਇਆ ਸੀ। ਜਿਹੜੇ ਪਲੰਘੇ ਦੇ ਉੱਤੇ ਬੇਗਮ ਲੇਟੀ ਹੋਈ ਸੀ ਉਸ ਪਲੰਘੇ ਦੇ ਨੇੜੇ ਮੈਂ ਜਾ ਪਹੁੰਚਿਆ, ਤੰਬੂ ਵਿਚ ਜਾ ਵੜਿਆ।
ਵਿਚ ਤੰਬੂ ਕੇ ਸੁਪਤ ਸਭ ਦਾਸੀ ਗਨ ਜੋਏ।
ਜਿਹੜੀਆਂ ਉਹਦੀਆਂ ਦਾਸੀਆਂ ਦਾਸ ਸਨ ਉਹ ਸਾਰੇ ਤੰਬੂ ਦੇ ਵਿਚ ਸੁੱਤੇ ਪਏ ਸੀ, ਸਾਰੇ ਆਪਣੀ ਨੀਂਦ ਦੇ ਬਸ ਹੋਏ ਸੁੱਤੇ ਪਏ ਸਨ।
ਧਨ ਕੋ ਹਰ ਸੰਦੂਕ ਗਨ ਦੇਖੇ ਡਿਗਤੇ।
ਲੱਗ ਗਈ ਉਹਨਾਂ ਦੀ ਮਾਇਆ ਜਾਂ ਗਹਿਣਿਆਂ ਦਾ ਜਿਹੜਾ ਸੰਦੂਕ ਸੀ ਨਾ, ਉਹ ਬੇਗਮ ਦੇ ਸਰਾਣੇ ਵਾਲੇ ਪਾਸੇ ਪਿਆ ਹੋਇਆ ਸੀ। ਬੇਗਮ ਵੀ ਸੁੱਤੀ ਪਈ, ਉਹਦੀਆਂ ਦਾਸੀਆਂ ਵੀ ਸੁੱਤੀਆਂ ਪਈਆਂ ਸੀ, ਤੇ ਜਿਹਦੇ ਵਿਚ ਰੁਪਈਏ ਸੀ, ਪੈਸੇ ਸਨ, ਗਹਿਣੇ ਗੱਟੇ ਸਨ, ਉਹ ਸੰਦੂਕ ਲਾਗੇ ਪਿਆ ਹੋਇਆ ਸੀ, ਨੇੜੇ ਪਿਆ ਹੋਇਆ ਸੀ।
ਬੈਠੀ ਉਹ ਤਿਨਕੇ ਵਿਚ ਮੈਂ ਕਰਕੇ ਬਲ ਹੱਥਾ,
ਮੈਂ ਜਾ ਕੇ ਉਹਨਾਂ ਦੇ ਵਿਚ ਬੈਠ ਗਿਆ। ਲਾਗੇ ਦਾਸੀਆਂ ਦਾਸ ਵੀ ਪਏ ਸੀ, ਬੜੇ ਔਖੇ ਢੰਗ ਨਾਲ ਉਹਨਾਂ ਦੇ ਵਿਚ ਜਾ ਕੇ ਬਹਿ ਗਿਆ ਸੰਦੂਕ ਦੇ, ਤੇ ਸੰਦੂਕ ਨੂੰ ਫਿਰ ਆਪਣੇ ਬਲ ਦੇ ਨਾਲ, ਹੱਥਾਂ ਦੇ ਬਲ ਦੇ ਨਾਲ, ਜ਼ੋਰ ਦੇ ਨਾਲ
ਉਤਾਰੋ ਇੱਕ ਕੋ ਪੁਰਜੋ ਤਨ ਸਾਥਾ।
ਜਿਹੜਾ ਤਾਲਾ ਲੱਗਾ ਹੋਇਆ ਸੀ ਉਹ ਤਾਲਾ ਪਹਿਲਾਂ ਤੋੜਿਆ ਸੰਦੂਕ ਨੂੰ, ਬੜਾ ਮਜ਼ਬੂਤ ਤਾਲਾ, ਕਹਿੰਦੇ ਜ਼ੋਰ ਲਾਲ ਕੇ ਮੈਂ ਉਹ ਤਾਲਾ ਤੋੜਿਆ, ਤੇ ਉਹ ਜਿਹੜਾ ਸੰਦੂਕ ਸੀ ਉਹ ਧਨ ਨਾਲ ਭਰਿਆ ਹੋਇਆ ਸੀ, ਰੁਪਈਆਂ ਦੇ ਨਾਲ ਉਹ ਸੰਦੂਕ ਭਰਿਆ ਹੋਇਆ ਸੀ।
ਸਾਥੀ ਜਿਸ ਮੈਂ ਬੋਤ ਹੈ ਇੱਕ ਤਬੈ ਨਿਕਾਸੀ,
ਉਹਦੇ ਚ ਰੁਪਈਆਂ ਦੀਆਂ ਥੈਲੀਆਂ ਪਈਆਂ ਹੋਈਆਂ ਸੀ, ਪੰਜ ਪੰਜ ਸੌ ਦੀਆਂ, ਹਜ਼ਾਰ ਹਜ਼ਾਰ ਦੀਆਂ ਥੈਲੀਆਂ ਉਹ ਭਰੀਆਂ ਪਈਆਂ ਸੀ। ਉਹਨਾਂ ਥੈਲੀਆਂ ਚੋਂ ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਇੱਕ ਥੈਲੀ ਰੁਪਈਆਂ ਦੀ ਬਾਹਰ ਕੱਢ ਲਈ,
ਉਤੋਂ ਪੰਜ ਸੌ ਜਿਸ ਬਿਕੈ ਸੋ ਲੇਕਰ ਪਾਸੇ,
ਜਿਹਦੇ ਵਿਚ ਪੰਜ ਸੌ ਰੁਪਈਆ ਸੀ ਨਾ ਉਹ ਥੈਲੀ ਮੈਂ ਵਿਚੋਂ ਕੱਢ ਲਈ, ਬਾਕੀ ਉਥੇ ਸਭ ਕੁਝ ਛੱਡ ਦਿੱਤਾ, ਇੱਕ ਰੁਪਈਆ ਵਾਧੂ ਨਹੀਂ ਚੁੱਕਿਆ। ਜਿੰਨੇ ਪੈਸੇ ਉਹ ਪੰਡਤਾਣੀ ਨੂੰ ਚਾਹੀਦੇ ਸੀ ਉਨੇ ਹੀ ਕੱਢੇ, ਪੰਜ ਸੌ ਰੁਪਈਆਂ ਦੀ ਉਹ ਥੈਲੀ ਉਸ ਸੰਦੂਕ ਦੇ ਵਿਚੋਂ ਬਾਹਰ ਕੱਢ ਲਏ, ਬਾਕੀ ਸਾਰਾ ਕੁਝ ਉਥੇ ਹੀ ਛੱਡ ਦਿੱਤਾ।
ਸੰਪਟ ਜ਼ੇਵਰ ਕੇ ਪਰੇ ਸਭ ਤਿਆਗਨ ਕੀਨੇ,
ਹਾਲਾਂਕਿ ਬੜੇ ਬੜੇ ਕੀਮਤੀ ਗਹਿਣੇ ਜ਼ੇਵਰਾਤਾਂ ਦੇ ਸੰਪਟ ਡੱਬੇ ਭਰੇ ਪਏ ਸੀ ਉਥੇ, ਪਰ ਮੈਂ ਕਿਸੇ ਡੱਬੇ ਨੂੰ ਹੱਥ ਨਹੀਂ ਲਾਇਆ, ਜ਼ੇਵਰਾਂ ਦੇ ਭਰੇ ਹੋਏ ਡੱਬੇ ਉਥੇ ਪਏ ਰਹੇ। ਮਾਇਆ ਬੜੀ ਪਈ ਸੀ, ਥੈਲੀਆਂ ਬੜੀਆਂ ਪਈਆਂ ਸਨ ਰੁਪਈਆਂ ਦੀਆਂ, ਉਹ ਵੀ ਸਾਰੀਆਂ ਭਰੀਆਂ ਹੋਈਆਂ ਉਥੇ ਹੀ ਪਈਆਂ ਰਹੀਆਂ।
ਖੋਲ ਖੋਲ ਤਰ ਕੋ ਤਹਾਨਾ ਕਰ ਮੈਂ ਲੀਨਾ,
ਕਹਿੰਦੇ ਉਹ ਜਿੰਨੇ ਜ਼ੇਵਰਾਂ ਦੇ ਡੱਬੇ ਸੀ ਨਾ ਉਹ ਮੈਂ ਸਾਰੇ ਖੋਲ ਕੇ ਵੇਖੇ ਜ਼ਰੂਰ, ਕੱਲੇ ਕੱਲੇ ਡੱਬੇ ਨੂੰ ਖੋਲ ਕੇ ਰੱਖ ਦਿੱਤਾ, ਸਾਰੇ ਡੱਬੇ ਖੋਲ ਕੇ ਰੱਖ ਦਿੱਤੇ।
ਇੱਕ ਸਾਥੀ ਲੈ ਨਿਕਤੀ ਉਹ ਸਤਿਗੁਰ ਸਿਮਰੰਤਾ,
ਗਹਿਣਾ ਚੁੱਕਿਆ ਨੀ ਮੈਂ, ਬਸ ਇੱਕ ਪੰਜ ਸੌ ਰੁਪਈਆਂ ਦੀ ਥਾਤੀ ਥੈਲੀ ਸੀ, ਉਹ ਥੈਲੀ ਚੁੱਕ ਕੇ ਮੈਂ ਗੁਰੂ ਸਾਹਿਬ ਦਾ ਸਿਮਰਨ ਕਰਦਾ ਚੱਲ ਪਿਆ।
ਸਭ ਕੀ ਦ੍ਰਿਸ਼ਟ ਬਚਾਏ ਕੈ ਆਇਓ ਤਲੰਤਾ,
ਸਾਰਿਆਂ ਦੀ ਨਿਗਾਹ ਤੋਂ ਬਚ ਕੇ ਬੜੀ ਕਾਹਲੀ ਨਾਲ ਚੱਲ ਕੇ ਮੈਂ ਆਪਣੇ ਨਗਰ ਆ ਗਿਆ।
ਬਿਜਨਾਰੀ ਕੋ ਦੀਨ ਤਬ ਸੰਜਾ ਨਿਜ ਵਿਆਹੇ,
ਪੰਜ ਸੌ ਰੁਪਈਆ ਲਿਆ ਕੇ ਮੈਂ ਉਹ ਬ੍ਰਾਹਮਣੀ ਨੂੰ ਪੰਡਤਾਣੀ ਨੂੰ ਦੇ ਦਿੱਤਾ, ਪੰਡਤਾਣੀ ਨੇ ਉਹ ਪੰਜ ਸੌ ਰੁਪਈਆ ਲੈ ਕੇ ਆਪਣੀ ਲੜਕੀ ਦੀ ਸ਼ਾਦੀ ਕਰ ਦਿੱਤੀ।
ਮਕੀਨ ਸੀ ਉਪਕਾਰ ਕੋ ਮੈਂ ਲੀ ਨਸਨਾਏ,
ਮਹਾਰਾਜ ਜੀ ਏਦਾਂ ਦਾ ਉਪਕਾਰ, ਏਦਾਂ ਦੇ ਕਈ ਉਪਕਾਰ ਕੀਤੇ, ਬਾਦਸ਼ਾਹ ਲੋਕਾਂ ਦਾ ਹੀ ਧਨ ਲਿਆਂਦਾ, ਹੁਣ ਉਹ ਧਨ ਹੈ ਤਾਂ ਗਰੀਬ ਜਨਤਾ ਦਾ ਹੀ ਸੀ ਨਾ, ਪਰ ਉਹਦੇ ਤੇ ਕਬਜ਼ਾ ਸਰਕਾਰ ਬਾਦਸ਼ਾਹ ਕਰੀ ਬੈਠੀ ਆ, ਉਹ ਲਿਆ ਕੇ ਮੈਂ ਦੇ ਦਿੱਤਾ, ਇਹੀ ਉਪਕਾਰ ਕੀਤਾ। ਜਨਤਾ ਦਾ ਧਨ ਸੀ, ਜਨਤਾ ਤੱਕ ਹੀ ਪਹੁੰਚਦਾ ਕਰ ਦਿੱਤਾ, ਜਿਹੜੇ ਗਰੀਬ ਨੂੰ ਲੋੜ ਸੀ ਲਿਆ ਕੇ ਦੇ ਦਿੱਤਾ। ਕਹਿੰਦੇ ਇਸ ਤਰ੍ਹਾਂ ਦੇ ਪਰ ਉਪਕਾਰ ਕਈ ਵੇਰੀ ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਕੀਤੇ।
ਬਹੁਤ ਸੁਣੋ ਜਬ ਪ੍ਰਾਤ ਪੀ ਬੇਗਮ ਤਬ ਜਾਗੇ,
ਜਦੋਂ ਸਵੇਰ ਹੋਈ ਦਿਨ ਚੜਿਆ ਤੇ ਉਹ ਬੇਗਮਾਂ ਜਾਗ ਪਈਆਂ, ਸਵੇਰੇ ਉੱਠ ਕੇ ਉਹ ਬੇਗਮਾਂ ਨੇ ਵੇਖਿਆ।
ਸੰਪਟ ਜ਼ੇਵਰ ਖੁੱਲੇ ਗਨ ਤਿੰਨ ਹਿਰਨ ਲਾਗੇ,
ਹੈਰਾਨ ਹੋ ਗਈਆਂ ਵੀ ਜਿੰਨੇ ਗਹਿਣਿਆਂ ਦੇ ਡੱਬੇ ਸੀ ਸਾਰੇ ਖੁੱਲੇ ਪਏ ਨੇ, ਪੈਸਿਆਂ ਵਾਲਾ ਸੰਦੂਕ ਖੁੱਲਿਆ ਪਿਆ, ਜਿਨ੍ਹਾਂ ਵਿਚ ਗਹਿਣੇ ਜੇਵਰ ਸਨ ਉਹ ਸਾਰੇ ਡੱਬੇ ਖੁੱਲੇ ਪਏ ਨੇ।
ਦਾਸੀ ਬਿੰਦ ਜਗਾਏ ਕਰ ਪਾਇਓ ਬਡਰੂਰਾ,
ਬੇਗਮ ਨੇ ਰੌਲਾ ਪਾ ਦਿੱਤਾ, ਹਾਏ ਦੁਹਾਈ ਪਾ ਦਿੱਤੀ, ਜਿੰਨੀਆਂ ਦਾਸੀਆਂ ਸੁੱਤੀਆਂ ਪਈਆਂ ਸੀ ਉਹਨਾਂ ਸਾਰੀਆਂ ਨੂੰ ਜਗਾ ਦਿੱਤਾ।
ਸਰਬ ਸੰਭਾਲਨ ਕਰ ਪੀ ਤੁਤ ਧਨ ਟੂਰਾ,
ਸਾਰਾ ਕੁਝ ਪਹਿਲਾਂ ਤਾਂ ਸੰਭਾਲਿਆ, ਜੋ ਕੁਝ ਪਹਿਲਾਂ ਖਿਲ ਰਿਹਾ ਪਿਆ ਸੀ, ਡੱਬੇ ਖੁੱਲੇ ਪਏ ਸਨ, ਉਹ ਸਾਰੇ ਪਹਿਲਾਂ ਸਾਂਭ ਕੇ ਇਕੱਠੇ ਕੀਤੇ ਨੇ।
ਤਸਕਰ ਇੱਕ ਥਾਤੀ ਲਈ ਉਹ ਰਹਿ ਸਭ ਛੋਰਾ,
ਗਿਣਤੀ ਕੀਤੀ, ਵੇਖੋ ਵੀ ਚੋਰੀ ਕੀ ਹੋਇਆ, ਤੇ ਗਿਣਤੀ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ ਇੱਕ ਥੈਲੀ ਪੰਜ ਸੌ ਰੁਪਈਏ ਦੀ ਘੱਟ ਹੈ, ਬਾਕੀ ਸਭ ਕੁਝ ਠੀਕ ਹੈ, ਸਿਰਫ ਇੱਕ ਥੈਲੀ ਪੰਜ ਸੌ ਰੁਪਈਏ ਦੀ ਕਿਸੇ ਚੋਰ ਨੇ ਚੋਰੀ ਕੀਤੀ ਹੈ, ਬਾਕੀ ਸਭ ਕੁਝ ਇੱਥੇ ਹਾਜ਼ਰ ਹੈ, ਕੋਈ ਚੀਜ਼ ਇੱਥੋਂ ਟਸ ਤੋਂ ਮਸ ਨਹੀਂ ਹੋਈ।
ਇਹ ਕੈਸੇ ਕਾਰਨ ਭਇਓ ਬੋਤਾ ਦਿਲੇ ਥੋਰਾ,
ਹੈਰਾਨੀ ਦੇ ਨਾਲ ਸੋਚਦੀ ਹੈ ਬੇਗਮ ਵੀ, ਸਿਪਾਹੀ ਵੀ ਸੋਚਦੇ ਨੇ کہ اے کیویں ہو سکتا ہے کہ اینا کچھ پیا ہویا سکیڑ قیمتی گہنے پئے ہوئے سارا کچھ چھڈ کے وہ صرف چور 500 روپیہ ہی لے کے گیا، ایڈی حیرانی دی گل ہے کہ ایڈے قیمتی ہار پئے وہ نہیں لے کے گیا، قیمتی گہنے پئے وہ نہیں لے، اینا کچھ چھڈ کے صرف 500 روپیے دی تھیلی چک کے لے کے گیا ہے۔
جہاں گیر ٹک جائے کر کے گات سنائے،
بادشاہ جہاں گیر کول بھی گل پہنچ گئی، بادشاہ نو جا کے خبر دتی کہ بادشاہ سلامت، ادھا تہاڈیاں بیگماں دے تمبواں وچ آسنا تو چوری ہو گئی، 500 روپیہ چوری ہویا، باقی سب کچھ اوتھے ہی حاضر ہے۔
زیور لاکھوں کو تجت تسکر ایک آئے،
پتا نہیں کیڑا ایہو جا چور آیا بھی جنے لکھاں روپے دے جیور چھڑ دتے، صرف 500 روپیے دی تھیلی لے کے گیا ہے۔
درب پانچ سے لے گئے کچھ جائے نہ جانے،
مانوں کچھ سمجھ نہیں آ رہی کہ صرف 500 روپیہ ہی کیوں لے کے گیا، وہ 1000 بھی چک سکتا سی، سارا کچھ بھی لے جا سکتا سی، گہنے بھی لے جا سکتا سی، پر وہ صرف 500 روپیہ ہی کیوں لے کے گیا ہے۔
بسمت سگرے پہ رشا مہانا،
سارے بڑے حیران، پر بادشاہ نو بڑا غصہ چڑھے، بادشاہ بڑا غصے بچ آیا، کہنا میریاں بیگماں دے تمبواں وچوں بھی چوریاں ہو جان، میں ہندوستان دا بادشاہ ہوں، تے کہندے بادشاہ نو اس گل دا بڑا غصہ لگا،
نکٹ کٹ کے گرام جے سب پتر منگائے،
کی کیتا بھی نیڑے تیڑے دے جننے پنڈ سی نا جتھے چوری ہوئی سی، نیڑے تیڑے دے پنڈاں وچ جنہاں جنہاں تے شک ہویا، شک دے نظریے نال انہاں ساریاں نو پکڑ لیا، جے کسے نے دسیا جی اے بھی چوری کردا اے بھی چوری کردا، جنے چور سن پنڈاں دے سارے پھڑ کے منگا لئے،
دئی سجائے انیک بد دیو چور دکھائے،
ساریاں نو سزا دتی، کہندے وی دس دیو بندے بن کے دس دیو چور کیڑا تہاڈے چوں اصلی جنے ایتھے چوری کیتی ہے،
نائے تپاں سی ڈر کے سب کروں بناسا،
نہیں تا میں پھاہے چاڑھ کے تہاڈا بناش کراں گا، پھانسی چاڑھ کے ماراں گا،
سکل گرام کو کھوج کر آنو تس پاسا،
سارے پنڈاں وچوں لب کے لیاؤ کیڑا وہ چور ہے جن ایتھے چوری کرن دی جرت کیتی ہے،
گرام سرالی کے گئے تین باک بکھانا،
سرہالی پنڈ دے لوگ سن وہ بھی گئے، انہاں نے جا کے کیونکہ سرہالی پنڈ تو بھی لے سی پھڑ کے بھی تواڈے پنڈ چ چور کون ہے دسو، تو پنڈ دے لوگ جڑے سرہالی دے آئے انہاں نے آ کے دسیا بادشاہ نو،
بدیا مرا دوے تا شہ بدیوانا،
وہ کہن لگے جی بدی چاند ہے ساڈا دوترا لگدا ہے، ساڈے پنڈ دا دوترا ہے، وہ بڑا بدھی مان ہے، وہ بڑا سیانا ہے،
اپکاری سو کرے گو تمرو دکھانا،
وہ بڑا بڑا پرپکاری ہے، اونو سد لو تہاڈا دکھ او ضرور کٹ سکدا، او دس سکدا بھی چوری کینے کیتی، او بڑا سیانا ہے، او ساڈے پنڈ دا دوترا سرہالی دا، اونو تسی اپنے کول بلا لو،
گمنو بوجے سائے کہ کین پیانا،
کہندے اونو جا کے پچھو، اسے ویلے سیوا دار گئے جا کے بھائی بدھی چند نو ملے،
کہو جور کر جب ملیو ایک کر اپکارا،
وہ آئے جڑے شپائی آدک آئے ہاتھ جوڑ کے بھائی بدھی چند نو کہن لگے، کہندے بھائی بدھی چند جتھے ہور لوکاں تے پار اپکار کر دیا، لوکاں نے اکھیاں نو پھڑیا ہویا ہے، بادشاہ نے پنڈاں دے لوگ پھڑ کے سارے بندی بنائے ہوئے نے، کہندا دسو چور کون ہے، تسی ہن انہاں دا ساریاں تے پار اپکار کرو، انہاں دا بھلا کرو،
بندن میں نر کہنے مارے بوبارا،
انہاں نو بندنا وچ پایا ہویا ہے، بادشاہ ولوں انہاں نوں کٹیا جا رہا ہے، ماریا جا رہا ہے،
بوتن کی سن دین تا میرے دے بیچارے،
بھائی بدھی چند جی کہندے جدوں لوکاں نے مینوں آ کے منتاں کیتیاں تے لوکاں دیاں منتاں سن کے میں من چ وچار کیتی،
ایک میرے اپکار تے ہووت سکھ سارے،
ایک میرے اپکار نال سارے پنڈ دے لوگ چھڑی سکدے، جڑے پنڈاں دے لوگ ہور پھڑے ہوئے نے سارے مکت ہو سکدے نے ایک میرے اپکار کر کے،
گئے سنگ تن کے تبے نے تے اُر دھارا،
بھائی بدھی چند جی نرپو ہو کے چل پئے، بادشاہ دے کول من چ کوئی ڈر کوئی پے نہیں رکھیا کہ بادشاہ دے چوری کیتی ہے میں کتے بادشاہ مینوں نہ پکڑے، ਪਰ ਨਿਰਭੈ ਹੋ ਕੇ ਭਾਈ ਬਿਧੀ ਚੰਦ ਜੀ ਚੱਲ ਪਏ।
ਗੁਰੂ ਭਰੋਸਾ ਮੋਏ ਕੋ ਹੈ ਬਾਕ ਨਬਾਰਾ।
ਕਹਿੰਦੇ ਮੈਨੂੰ ਮੇਰੇ ਗੁਰੂ ਤੇ ਭਰੋਸਾ ਸੀ ਵੀ ਮੇਰਾ ਸਤਿਗੁਰੂ ਮੇਰਾ ਵਾਲ ਵੀ ਵਿੰਗਾ ਨਹੀਂ ਹੋਣ ਦੇਣ ਲੱਗਾ। ਗੁਰੂ ਦਾ ਭਰੋਸਾ ਸੀ ਤੇ ਸਤਿਗੁਰਾਂ ਦਾ ਭਰੋਸਾ ਧਾਰ ਕੇ ਭਾਈ ਬਿਧੀ ਚੰਦ ਜੀ ਕਹਿੰਦੇ ਮੈਂ ਚੱਲ ਪਿਆ।
ਜਹਾਂਗੀਰ ਜੈ ਥਿਰੋ ਤੈ ਲੋ ਪਹੁੰਚਾਇਓ।
ਜਿੱਥੇ ਬਾਦਸ਼ਾਹ ਜਹਾਂਗੀਰ ਬੈਠਾ ਸੀ ਉੱਥੇ ਮੈਨੂੰ ਪਹੁੰਚਾਇਆ।
ਮੇਰੀ ਦਿਸ਼ਾ ਬਿਲੋਕ ਕੈ ਮਿਛਾ ਅਲਾਇਓ।
ਮੇਰੇ ਵੱਲ ਵੇਖ ਕੇ ਬਾਦਸ਼ਾਹ ਜਹਾਂਗੀਰ ਉਸ ਵੇਲੇ ਬੋਲਿਆ ਕਹਿਣ ਲੱਗਾ
ਤੂੰ ਤਸਕਰ ਹੈ ਦਰਬ ਕੋ ਮੈਂ ਸੁਨਤ ਬਖਾਨਾ।
ਕਹਿੰਦੇ ਪੁੱਛਣ ਲੱਗਾ ਮੈਨੂੰ ਤੂੰ ਚੋਰ ਹੈ। ਬਾਦਸ਼ਾਹ ਕਹਿਣ ਲੱਗਾ ਭਾਈ ਬਿਧੀ ਚੰਦ ਨੂੰ ਤੂੰ ਚੋਰੀ ਕੀਤੀ ਆ ਦੱਸ। ਤੇ ਸੁਣ ਕੇ ਭਾਈ ਬਿਧੀ ਚੰਦ ਜੀ ਅੱਗੋਂ ਬੋਲੇ
ਕਹਿਓ ਆਪ ਕੋ ਸਾਚਿਆ ਉਹੀ ਹਰ ਆਨਾ।
ਭਾਈ ਬਿਧੀ ਚੰਦ ਜੀ ਕਹਿੰਦੇ ਹਾਂ ਬਾਦਸ਼ਾਹ ਤੇਰਾ ਕਿਹਾ ਸੱਚ ਹੈ ਜੋ ਤੂੰ ਕਹਿ ਰਿਹਾ ਬਿਲਕੁਲ ਸੱਚ ਕਹਿ ਰਿਹਾ ਮੈਂ ਹੀ ਚੋਰੀ ਕੀਤੀ ਹੈ।
ਕਿਆ ਪਨਤ ਕਿਸ ਹੇਤ ਤੇ ਤਨ ਲੀਨ ਤੂਰਾ।
ਬਾਦਸ਼ਾਹ ਫਿਰ ਹੈਰਾਨ ਸੀ ਵੀ ਸਾਰਾ ਪੈਸਾ ਕਿਉਂ ਨੀ ਲੈ ਕੇ ਗਿਆ। ਉਹ ਕਹਿਣ ਲੱਗਾ ਵੀ ਤੂੰ ਸਾਰਾ ਪੈਸਾ ਇੰਨਾ ਪਿਆ ਸੀ ਖਜ਼ਾਨਾ ਪਿਆ ਸੀ ਸਾਰਾ ਕੁਝ ਤੂੰ ਲੈ ਕੇ ਕਿਉਂ ਨੀ ਗਿਆ।
ਹੀਰੇ ਮੁਕਤਾ ਦਿਪਸ ਗਨ ਕੰਚਨ ਮੈਂ ਬੋਰਾ।
ਹੀਰੇ ਪਏ ਸੀ ਮੋਤੀ ਪਏ ਸੀ ਜਵਾਹਰਾਤ ਪਏ ਸੀ ਉਹ ਸਾਰੇ ਭਰੇ ਪਏ ਸਨ ਉਹ ਨੀ ਤੂੰ ਲੈ ਕੇ ਗਿਆ ਸਿਰਫ 500 ਰੁਪਇਆ ਲੈ ਕੇ ਗਿਆ।
ਸੋ ਤਿਆਗੇ ਤੈ ਹੀ ਪਰੇ ਸਭ ਖੋਲ ਨਿਆਰੇ।
ਉਹ ਸਾਰੇ ਖੋਲ ਖੋਲ ਕੇ ਵੇਖੇ ਵੀ ਨੇ ਤੂੰ ਖੋਲੇ ਪਏ ਸੀ ਡੱਬੇ ਸਾਰੇ ਪਰ ਤੂੰ ਉਹਨਾਂ ਵਿੱਚੋਂ ਕੋਈ ਚੀਜ਼ ਲੈ ਕੇ ਨੀ ਗਿਆ।
ਕਹੋ ਸਾਚੀ ਇਸ ਬਾਤ ਤੋਂ ਨਾ ਤਾਂ ਦੇ ਹੈ ਮਾਰੀ।
ਸੱਚੋ ਸੱਚ ਦੱਸ ਕੀ ਗੱਲ ਹੈ ਨੀ ਤਾਂ ਤੈਨੂੰ ਮੈਂ ਮਾਰ ਦਿਆਂਗਾ।
ਬਿਨਾਂ ਤਰਾਸ ਤਬ ਮੈਂ ਕਹੇ ਸ਼੍ਰੀ ਅਰਜਨ ਨਾਥਾ।
ਭਾਈ ਬਿਧੀ ਚੰਦ ਕਹਿੰਦੇ ਮੈਂ ਬਿਨਾਂ ਡਰ ਤੋਂ ਬਾਦਸ਼ਾਹ ਨੂੰ ਕਿਹਾ
ਸ਼੍ਰੀ ਅਰਜਨ ਨਾਥ ਸੋ ਮੇਰੇ ਸਤਿਗੁਰੂ ਮਾਥੇ ਪਰ ਹੱਥ।
ਆਖਿਆ ਬਾਦਸ਼ਾਹ ਮੇਰੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਜਗਤ ਨਾਥ ਨੇ ਉਹ ਮੇਰੇ ਸਤਿਗੁਰੂ ਜੀ ਹਨ।
ਤਿੰਨ ਕਹਿਓ ਉਪਕਾਰਿਤ ਚੋਰੀ ਵੀ ਸਾਨੂੰ।
ਉਹਨਾਂ ਨੇ ਕਿਹਾ ਮੈਨੂੰ ਕਿ ਤੂੰ ਪਰ ਉਪਕਾਰ ਕਰਿਆ ਕਰ ਬਿਧੀ ਚੰਦ ਤੂੰ ਭਲਾ ਕਰਿਆ ਕਰ ਲੋਕਾਂ ਦਾ ਇਹ ਮੈਨੂੰ ਉਹਨਾਂ ਨੇ ਹੁਕਮ ਕੀਤਾ ਹੈ।
ਸੋ ਸਿੱਖਿਆ ਮੈਂ ਤਾਰ ਉਸ ਵਰਤੋਂ ਹਿੱਤ ਜਾਨੋ
ਤੇ ਮੈਂ ਉਹਨਾਂ ਦੀ ਸਿੱਖਿਆ ਹਿਰਦੇ ਚ ਧਾਰ ਕੇ ਉਸੇ ਤਰ੍ਹਾਂ ਹੀ ਵਰਤਦਾ ਹਾਂ।
ਜਿਤਨ ਜਾ ਕੁਆਰੀ ਉੱਤੀ ਦੇ ਕੇ ਉਹ ਕਰ ਦੀਨਾ।
ਇੱਕ ਬ੍ਰਾਹਮਣ ਦੀ ਲੜਕੀ ਕੁਆਰੀ ਸੀ ਉਹਦੀ ਸ਼ਾਦੀ ਹੋਣੀ ਸੀ ਮਾਇਆ ਚਾਹੀਦੀ ਸੀ ਬੜੇ ਗਰੀਬ ਹਨ।
ਕਰੀ ਜਾ ਚਿੰਨਾ ਆਨ ਟਿਗ ਸਭ ਵਸਤ ਬਹੀਨਾ।
ਉਹਨਾਂ ਨੇ ਮੇਰੇ ਕੋਲ ਆ ਕੇ 500 ਰੁਪਏ ਦੀ ਮੰਗ ਕੀਤੀ।
ਦਰਬ ਪੰਚ ਸਹਿ ਵਿਆਹ ਕੇ ਜਿਤ ਖਰਚ ਮਖਾਨਾ।
ਉਹਨਾਂ ਦੱਸਿਆ ਕਿ ਸਾਡੀ ਲੜਕੀ ਦੀ ਸ਼ਾਦੀ ਵਿੱਚ 500 ਰੁਪਏ ਦਾ ਖਰਚ ਆਵੇਗਾ।
ਜਿਸ ਇਤ ਮੈਂ ਗਮਨਿਓ ਤੋ ਕੀ ਕਾਜ ਮਾਨਾ।
ਉਹ ਲੜਕੀ ਵਾਸਤੇ ਬ੍ਰਾਹਮਣ ਦੀ ਕੰਨਿਆ ਵਾਸਤੇ ਮੈਂ ਇੱਥੇ ਆ ਕੇ ਚੋਰੀ ਕੀਤੀ ਹੈ 500 ਰੁਪਇਆ ਮੈਂ ਇੱਥੋਂ ਲੈ ਕੇ ਗਿਆ ਹਾਂ।
ਅੰਗੀਕਾਰ ਨਾ ਕੁਛ ਕਰੋ ਨੈ ਲਾਲਚ ਮੇਰੇ।
ਹੋਰ ਨੀ ਮੈਂ ਕੋਈ ਚੀਜ਼ ਅੰਗੀਕਾਰ ਕੀਤੀ ਨਾ ਹੀ ਮੇਰੇ ਮਨ ਚ ਕੋਈ ਲਾਲਚ ਲੋਭ ਹੈ। ਮੈਨੂੰ ਸਿਰਫ 500 ਰੁਪਇਆ ਚਾਹੀਦਾ ਸੀ ਉਹ ਮੈਂ ਲੈ ਲਿਆ।
ਜਿਤ ਚਾਹੀਏ ਉਪਕਾਰ ਹਿਤ ਲਿਆਇਓ ਬਿਨ ਦੇਰੇ।
ਜਿੰਨਾ ਕੁ ਉਪਕਾਰ ਵਾਸਤੇ ਉਸ ਬ੍ਰਾਹਮਣ ਦੀ ਲੜਕੀ ਦੇ ਵਿਆਹ ਵਾਸਤੇ ਚਾਹੀਦਾ ਸੀ ਓਨਾ ਕੁ ਮੈਂ ਲੈ ਆਇਆ।
ਸ਼੍ਰੀ ਅਰਜਨ ਕੋ ਨਾਮ ਸੁਨ ਸ਼੍ਰੀ ਅਰਜਨ ਕੋ ਨਾਮ ਸੁਨ ਸਿਰ ਸ਼ਾਹ ਨਿਵਾਯੋ।
ਗੁਰੂ ਅਰਜਨ ਸਾਹਿਬ ਦਾ ਜਦੋਂ ਨਾਮ ਸੁਣਿਆ ਤੇ ਬਾਦਸ਼ਾਹ ਨੇ ਆਪਣਾ ਸੀਸ ਝੁਕਾਇਆ।
ਦਿਓ ਛੋਰ ਮਾਨਮ ਸਕਲ ਲੈ ਕਰ ਮੈਂ ਆਇਓ।
ਜਿੰਨੇ ਬੰਦੇ ਫੜੇ ਸੀ ਨਾ ਬਾਦਸ਼ਾਹ ਨੇ ਸਾਰੇ ਛੜਾ ਦਿੱਤੇ। ਕਹਿੰਦਾ ਹੁਣ ਸਾਰਿਆਂ ਨੂੰ ਛੱਡ ਦਿਓ ਇਹਨੂੰ ਵੀ ਛੱਡ ਦਿਓ ਇਹਨੇ ਵੀ ਪਰ ਉਪਕਾਰ ਹੀ ਕੀਤਾ ਆਪਣੇ ਵਾਸਤੇ ਇਹਨੇ ਚੋਰੀ ਨਹੀਂ ਕੀਤੀ। ਕਹਿੰਦੇ ਮੈਨੂੰ ਵੀ ਛੱਡ ਦਿੱਤਾ ਤੇ ਮੇਰੇ ਨਾਲ ਜਿੰਨੇ ਹੋਰ ਬੰਦੇ ਪਹਿਲਾਂ ਫੜੇ ਹੋਏ ਸੀ ਉਹ ਵੀ ਸਾਰੇ ਬਾਦਸ਼ਾਹ ਨੇ ਛੜਾ ਦਿੱਤੇ।
ਇਤਿਹਾਸਕ ਬੋ ਬਾਰ ਮੈਂ ਇਸ ਪਰ ਉਪਕਾਰਾ।
ਭਾਈ ਬਿਧੀ ਚੰਦ ਜੀ ਕਹਿੰਦੇ ਇਸ ਤਰ੍ਹਾਂ ਪਰ ਉਪਕਾਰ ਕਰਨ ਵਾਸਤੇ ਕਈ ਵਾਰ ਮੈਂ ਇੱਦਾਂ ਦੇ ਕਾਂਡ ਕੀਤੇ।
ਆਨੀ ਦਰਬ ਚੁਰਾਏ ਕਰਨੇ ਅੰਗੀਕਾਰਾ।
ਲਿਆਂਦੀ ਤਾਂ ਜਰੂਰ ਮਾਇਆ ਕਈ ਵਾਰੀ ਪਰ ਉਪਕਾਰ ਵਾਸਤੇ ਲਿਆਂਦੀ ਚੋਰੀ ਕਰਕੇ ਮੈਂ ਆਪਣੇ ਵਾਸਤੇ ਕਦੇ ਚੋਰੀ ਨਹੀਂ ਕੀਤੀ।
ਸੁਣ ਬਿਸਮਾਨੀ ਨਾਨਕੀ ਉਰ ਵਿਖੇ ਵਿਚਾਰੇ।
ਸੁਣ ਕੇ ਮਾਤਾ ਨਾਨਕੀ ਜੀ ਬੜੇ ਹੈਰਾਨ ਹੋਏ ਤੇ ਮਾਤਾ ਨਾਨਕੀ ਜੀ ਹੈਰਾਨ ਹੋ ਕੇ ਆਪਣੇ ਮਨ ਚ ਵਿਚਾਰ ਕਰਦਿਆਂ ਕਹਿੰਦੇ
ਕਰੇ ਕਿਨੇ ਪਰਖਣ ਬਿਦ ਤਾਰੇ।
ਪਰਖਣ ਵਾਸਤੇ ਨਾ ਮਾਤਾ ਨਾਨਕੀ ਜੀ ਭਾਈ ਬਿਧੀ ਚੰਦ ਨੂੰ ਵੀ ਇੰਨਿਆਂ ਵਾਸਤੇ ਪਰਉਪਕਾਰ ਕੀਤੇ ਨੇ, ਮੇਰੇ ਵਾਸਤੇ ਵੀ ਚੋਰੀ ਕਰੇਗਾ ਕਿ ਨਹੀਂ? ਮਾਤਾ ਨਾਨਕੀ ਜੀ ਆਪਣੇ ਮਨ ਚ ਸੋਚਦੇ, ਜੇ ਮੈਂ ਕਹਾਂ ਵੀ ਤੂੰ ਮੇਰੇ ਵਾਸਤੇ ਚੋਰੀ ਕਰਕੇ ਲਿਆ, ਇਹ ਚੋਰੀ ਕਰਨ ਜਾਏਗਾ ਕਿ ਨਹੀਂ ਜਾਏਗਾ? ਇਹ ਪਰਖਣ ਵਾਸਤੇ ਮਾਤਾ ਨਾਨਕੀ ਜੀ ਨੇ ਵਿਚਾਰ ਕੀਤੀ।
ਸ੍ਰੀ ਸਤਿਗੁਰ ਸਤਿਗੁਰੂ
ਜੀ ਸੁਣ ਰਹੇ ਸਨ ਕੋਲ ਹੀ ਬੈਠੇ, ਤੇ ਮਾਤਾ ਨਾਨਕੀ ਜੀ ਹੱਸਦੇ ਜੇ ਮੁਸਕਰਾ ਕੇ ਉਸ ਵੇਲੇ ਬੋਲੇ,
ਬਿਧੀ ਚੰਦ ਗੁਰ ਸਿੱਖ ਤੂੰ ਮਤ ਚਤੁਰ ਮਾਨੇ।
ਲੱਗੇ ਭਾਈ ਬਿਧੀ ਚੰਦ ਤੂੰ ਗੁਰੂ ਕਾ ਬੜਾ ਪਿਆਰਾ ਸਿੱਖ ਹੈ ਤੇ ਬੜਾ ਸਿਆਣਾ ਚਤੁਰ ਸਿਆਣਾ ਸਿੱਖ ਹੈ।
ਘਨੇ ਕਰੇ ਉਪਕਾਰ ਤੈ ਅਰ ਗੁਰ ਕੇ ਕਾਜਾ।
ਬੜੇ ਉਪਕਾਰ ਕੀਤੇ ਨੇ, ਫਿਰ ਗੁਰੂ ਘਰ ਦੇ ਬਹੁਤ ਸਾਰੇ ਕਾਰਜ ਤੁਸੀਂ ਕੀਤੇ ਹਨ।
ਚਤੁਰਤਾ ਧਰੇ ਆਨੇ ਯੁਗ ਬਾਜਾ।
ਵੇਖੋ ਕਿੰਨੀ ਸਿਆਣਪ ਦੀ ਗੱਲ ਹੈ ਕਿ ਤੁਸੀਂ ਦੋ ਘੋੜੇ ਕਿਹੜੇ ਤਰੀਕੇ ਦੇ ਨਾਲ, ਕਿੱਡੀ ਵੱਡੀ ਜੁਗਤੀ ਮੁਕਤੀ ਦੇ ਨਾਲ ਦੋਵੇਂ ਘੋੜੇ ਬਾਦਸ਼ਾਹ ਕੋਲ ਗੁਰੂ ਸਾਹਿਬ ਜੀ ਲਈ ਲੈ ਕੇ ਆਏ ਹੋ।
ਕਰੇ ਰਿਜਾਵਨ ਸਕਲ ਬਿਦ ਦੇ ਖੁਸ਼ੀ ਵਿਸਾਲਾ।
ਭਲੀ ਪ੍ਰਕਾਰ ਨਾਲ ਸਤਿਗੁਰਾਂ ਨੂੰ ਪ੍ਰਸੰਨ ਕੀਤਾ, ਮਹਾਰਾਜ ਜੀ ਦੀਆਂ ਖੁਸ਼ੀਆਂ ਤੁਸੀਂ ਲਈਆਂ ਨੇ।
ਮੇਰੋ ਵੀ ਕਾਜ ਕਰ ਨਿਤਰੋ ਸੁਖਾਲਾ।
ਹੁਣ ਮੇਰਾ ਵੀ ਕੋਈ ਕੰਮ ਕਰੋਗੇ? ਜੇ ਗੁਰੂ ਸਾਹਿਬ ਦਾ ਕੀਤਾ ਤੇ ਮੈਂ ਤੁਹਾਡੀ ਮਾਤਾ ਆ, ਤੇ ਮਾਤਾ ਵਾਸਤੇ ਵੀ ਕੋਈ ਕੰਮ ਕਰੋਗੇ ਤੇ ਤੁਹਾਡੇ ਤੇ ਸਾਡੀ ਵੀ ਖੁਸ਼ੀ ਹੋਵੇਗੀ।
ਕਰ ਜੋਰਤ ਬਿਧੀਏ ਕਹਿਓ ਮੈਂ ਧੰਨ ਮਾਨਾ।
ਭਾਈ ਬਿਧੀ ਚੰਦ ਨੇ ਹੱਥ ਜੋੜੇ ਤੇ ਕਹਿੰਦੇ, ਮਾਤਾ ਜੀ ਮੈਂ ਆਪਣੇ ਆਪ ਨੂੰ ਧੰਨ ਸਮਝਾਂਗਾ ਜੇ ਮੈਂ ਤੁਹਾਡੇ ਲਈ ਕੁਝ ਕਰ ਸਕੇ।
ਜਿਸ ਤੇ ਮਾਤ ਪ੍ਰਸੰਨ ਹੋਏ ਨਿਜ ਕਾਜ ਬਖਾਨਾ।
ਜਿਹਦੇ ਕਰਕੇ ਮਾਤਾ ਪ੍ਰਸੰਨ ਹੋਵੇ, ਮੈਨੂੰ ਕੰਮ ਦੱਸੋ ਤੁਹਾਡੇ ਮੇਰੇ ਤੇ ਪ੍ਰਸੰਨਤਾ ਹੋਵੇ, ਮਾਤਾ ਦੀ ਮੇਰੇ ਤੇ ਕਿਰਪਾ ਹੋਵੇ।
ਮਿੱਥਿਆ ਤਨ ਤੁਮ ਹਿਤ ਲਗੈ ਮੈਂ ਆਛੂ ਓਰੇ।
ਸਰੀਰ ਮਿੱਥਿਆ ਹੈ ਮਾਤਾ, ਤੇ ਜੇ ਇਹ ਮੇਰਾ ਸਰੀਰ ਤੁਹਾਡੇ ਲੇਖੇ ਲੱਗ ਜਾਏ, ਤੁਹਾਡੀ ਸੇਵਾ ਵਿਚ ਅਰਥ ਆ ਜਾਏ, ਇਹਦੇ ਤੋਂ ਵਧੀਆ ਕੰਮ ਹੋਰ ਕਿਹੜਾ ਹੋ ਸਕਦਾ?
ਕਰੋ ਆਪ ਕੋ ਕਾਰ ਮੈਂ ਕਿਸ ਬਿਖਮ ਸੁਠੋਰੀ।
ਆਪ ਜੀ ਦੀ ਕਿਹੜੀ ਸੇਵਾ ਮੈਂ ਆਪ ਜੀ ਵਾਸਤੇ ਕਿਹੜਾ ਕੰਮ ਕਰਕੇ ਆਵਾਂ, ਭਾਵੇਂ ਔਖੇ ਤੋਂ ਔਖੀ ਥਾਂ ਵੀ ਹੋਵੇ। ਮਾਤਾ ਜੀ ਬਸ ਤੁਸੀਂ ਆਪਣੇ ਬੱਤੀ ਦੰਦਾਂ ਤੋਂ ਕਹਿ ਦਿਓ।
ਸੁਣ ਸ਼ਰਧਾ ਕੇ ਬਾਕ ਤੋਂ ਸਭ ਮਾਤ ਬਖਾਨਾ।
ਮਾਤਾ ਜੀ ਨੇ ਭਾਈ ਬਿਧੀ ਚੰਦ ਦੇ ਸ਼ਰਧਾ ਭਰੇ ਬੋਲ ਵਾਕ ਸੁਣੇ, ਤੇ ਸੁਣ ਕੇ ਮਾਤਾ ਜੀ ਬੋਲੇ,
ਜਹਾਂਗੀਰ ਕੀ ਬੇਗਮਾ ਅਬੋਏ ਜਿਸ ਥਾਨਾ।
ਕਹਿੰਦੇ ਭਾਈ ਬਿਧੀ ਚੰਦ, ਬਾਦਸ਼ਾਹ ਦੀਆਂ ਬੇਗਮਾ ਇਸ ਵੇਲੇ ਜਿੱਥੇ ਹਨ, ਬਾਦਸ਼ਾਹ ਉਦੋਂ ਸ਼ਾਹਜਹਾਨ ਸੀ, ਇਸ ਵੇਲੇ ਬਾਦਸ਼ਾਹ ਦੀਆਂ ਬੇਗਮਾ ਜਿਸ ਜਗ੍ਹਾ ਤੇ ਹਨ।
ਜੇਵਰ ਜੇਵਰ ਤੈਨੂੰ ਕੇ ਮਮ ਹਿਤ ਦਿਓ ਆਨੇ।
ਉਹਨਾਂ ਦੇ ਜਿਹੜੇ ਜੇਵਰ ਨੇ, ਉਹਨਾਂ ਬੇਗਮਾ ਦੇ ਜਿਹੜੇ ਚੰਗੇ ਵਧੀਆ ਜੇਵਰ ਹੋਣ, ਗਹਿਣੇ ਹੋਣ, ਉਹ ਗਹਿਣੇ ਮੇਰੇ ਵਾਸਤੇ ਤੁਸੀਂ ਲੈ ਕੇ ਆਓ।
ਹੀਰੇ ਮੁਕਤਾ ਜਿਨੋ ਮੈਂ ਲਗ ਮੂਲ ਮਾਨੇ।
ਜਿਨ੍ਹਾਂ ਹੀਰੇ ਮੋਤੀ ਜੜੇ ਹੋਣ ਤੇ ਬੜੇ ਕੀਮਤੀ ਹੋਣ।
ਸੁਣ ਬਿਧੀਏ ਬੰਧਨ ਕਰੀ ਮੈਂ ਲਿਆ ਮੋ ਜਾਏ।
ਭਾਈ ਬਿਧੀ ਚੰਦ ਨੇ ਮੱਥਾ ਟੇਕਿਆ, ਕਹਿੰਦਾ ਮਾਤਾ ਮੈਂ ਹੁਣੇ ਚੱਲਿਆ, ਹੁਣੇ ਮੈਨੂੰ ਆਗਿਆ ਬਖਸ਼ੋ, ਮੈਂ ਹੁਣੇ ਹੀ ਚੱਲ ਪਾਉਣਾ।
ਗੁਰ ਆਏ ਤੇ ਗਮਨ ਕੀਏ ਔਰ ਹਰ ਕੇ ਉਪਾਏ।
ਉਸੇ ਵੇਲੇ ਸਤਿਗੁਰਾਂ ਦੀ ਵੀ ਆਗਿਆ ਲਈ ਤੇ ਬੜੀ ਖੁਸ਼ੀ ਦੇ ਨਾਲ ਭਾਈ ਬਿਧੀ ਚੰਦ ਜੀ ਚੱਲੇ।
ਦੇਈ ਆਚਕਾ ਨਾਨਕੀ ਸੁਖ ਤੋਏ ਸਰੀਰੰਗ।
ਭਾਈ ਬਿਧੀ ਚੰਦ ਜੀ ਜਦੋਂ ਜਾਣ ਲੱਗੇ ਤੇ ਜਾਂਦਿਆਂ ਨੂੰ ਮਾਤਾ ਨਾਨਕੀ ਨੇ ਅਸੀਸ ਦਿੱਤੀ ਬਿਧੀ ਚੰਦ ਜੀ, ਤੁਹਾਡੇ ਸਰੀਰ ਨੂੰ ਗੁਰੂ ਨਾਨਕ ਸਾਹਿਬ ਸੁਖ ਬਖਸ਼ਣ।
ਮੈਂ ਸੰਕਟ ਕਬੂ ਬਣੈ ਗੁਰ ਸਿੱਖ ਬਦ ਬੀਰੰਗ।
ਗੁਰੂ ਘਰ ਦਾ ਬੜਾ ਵੱਡਾ ਵੀਰ ਸਿੱਖ ਹੈ, ਤੇਰੇ ਤੇ ਕਦੇ ਕਿਸੇ ਪ੍ਰਕਾਰ ਦਾ ਸੰਕਟ ਨਾ ਆਵੇ, ਤੇਰੇ ਤੇ ਕਦੇ ਕਿਸੇ ਪ੍ਰਕਾਰ ਦੀ ਆਪਦਾ ਵਿਪਤਾ ਨਾ ਆਵੇ।
ਤੋਰਾ ਲੇਕਰ ਆਚਕ ਮਾਤ ਤੇ ਗੁਰ ਰਜਾਏ ਕੋ ਪਾਏ।
ਮਾਤਾ ਕੋਲੋਂ ਅਸੀਸਾਂ ਲਈਆਂ ਭਾਈ ਬਿਧੀ ਚੰਦ ਨੇ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਕੋਲੋਂ ਆਗਿਆ ਲਈ।
ਲਾਪੁਰ ਕੇ ਸਨਮੁਖ ਚਲਿਓ ਸ੍ਰੀ ਨਾਨਕ ਕੋ ਧਿਆਏ।
ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਭਾਈ ਬਿਧੀ ਚੰਦ ਜੀ ਲਾਹੌਰ ਨੂੰ ਚੱਲ ਪਏ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਸਤਿਗੁਰਾਂ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਅਰਦਾਸ ਕਰਨੀ ਸਤਿਗੁਰੂ ਸਾਹਿਬ ਜੀ ਅੱਗੇ ਵਾਸਤੇ ਸੁਮਤ ਪ੍ਰਦਾਨ ਕਰਨ। ਇੱਕ ਵਾਰ ਫੇਰ ਸਾਰੀਆਂ ਸੰਗਤਾਂ ਨੂੰ ਤੀਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਪੱਲੇ।